ਨਾਮ ਸ੍ਰੀ ਵਾਹਿਗੁਰੂ। ਤੂੰ ਮੇਰੋ ਮੇਰ ਪ੍ਰਭਤ ਸੁਆਮੀ, ਓਟ ਗਹੀ ਮੈਂ ਤੇਰੀ। ਨਾਨਕ ਮੰਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਉੱਚਾ ਗੁਣ ਪਾਰ ਪ੍ਰਭ ਕਥਨ ਨਾ ਜਾਏ ਅਕਥ, ਨਾਨਕ ਪ੍ਰਭ ਸ਼ਰਨਾਗਤੀ ਰੱਖਣ ਕਉ ਸਮਰਥ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਇਆ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਹਰ ਦਰਜੀ ਦੁਨੀਆ ਵਾਲੇ ਛੱਡ ਕੇ ਤੇਰੇ ਦੁਆਰੇ ਆਇਆ ਮਾਨਤਾ, ਦਰ ਦੁਨੀਆ ਵਾਲੇ ਛੱਡ ਕੇ ਤੇਰੇ ਦੁਆਰੇ ਆਇਆ ਮਾਨਤਾ। ਦਰ ਦੁਨੀਆ ਵਾਲੇ ਛੱਡ ਕੇ ਤੇਰੇ ਦੁਆਰੇ ਆਇਆ, ਦਰ ਦੁਨੀਆ ਵਾਲੇ ਛੱਡ ਕੇ ਤੇਰੇ ਦੁਆਰੇ ਆਇਆ। सतगुर आयो शरण तुहारी मिले सुख नाम हर सुबह चिंता लाहे हमारी अगर न सूझे दूजी ठाहर हार परे हो तो द्वारी लेखा छोड़ अलिख छूट है हम निर्गुण लेहो उबारी सतगुर सिंध सदा मेहरबान सबना दे अधारी नानक दास संत पक्ष परयो राख लेहो एह बारी सगल द्वार को छाड़ के रहो तुहारो द्वार ज्यों पावे त्यों राख ले हम शरण प्रभु आए राम राजे हम फूल बगाड़ह दिन सरा हर लाज रखाए गहो तुहारो द्वार फिरत फिरत प्रभु आए परया तो शरणाए नानक की प्रभु बेनती अपनी भगती लाए सगल द्वार को छाड़ के गहे तुहारो द्वार बाहे गहे की लाज आसू गोविंद दास तुहार सब दर छट के जी तेरा दर मल्या तेरा दर मल्या सब दर छट के जी तेरा दर मल्या तेरा दर मल्या छड़ के जी तेरा दर मल्या तेरा दर मल्या सब दर छड़ के जी मल्या तेरा दर मल्या सबदर छट के 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 तेरा दर मल्या
के
सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा सात संग जी सारे रसना पवित्र करो सचे पातशाह जी की बख्शिश दोहराओ प्यार नाल फतेह बुलाओ कोई रसना बांझी ना रवे एक बारी सारे आखो जी वाहिगुरु जी का खालसा वाहिगुरु जी की फतेह। दूरों नेड़न चल के सचे पातशाह दे चरणा विच नतमस्तक होण वास्ते पुजे आ सारे। बहुत वड्डा पंडाल संगत दा इकट्ठ उदू भी वड्डा सतगुरु प्रति श्रद्धा प्यार मन विच लै के आप दूरों नेड़ों चल के हाजरियां भर रहे हो। जेड़ी संगत नमस्कार करन वाली है छेती छेती गुरु साहब जी नूं मत्था टेक के जिथे किते भी जगह मिलती है बैठण दा यतन करो तां जो पूरा पूरा लाभ प्राप्त किया जा सके समय और सवासां तों। एक एक सवास बहुत कीमती है। एक शहर की माया इकट्ठी करके फड़ा दिओ डॉक्टर नूं आखो किसे मरे हुए व्यक्ति विच सवास पा दिओ। एक सारे शहर की माया एक पासे एक सवास एक पासे सारे जिले की माया एक पासे सारी दुनिया की माया दे दिओ। कोई भी मरे हुए विच सवास नहीं पा सकता। साड़ी सारी जिंदगी की कमाई दिती जावे इस बंदे ने 20 साल 30 साल नौकरी कीती हर महीने 10,000-20,000 तनखा लेंदा रहा इहदी सारी जिंदगी की कमाई लै लो इहदे च 5 सवास पाओ असी गल करनी। साड़ी सारी जिंदगी की कमाई दे के भी एक सवास नहीं मिलना ये इन्ने महंगे ने ते रब की दात किड्डी वड्डी है। 24,000 सवास 24 घंटिया च आ जाता आ रहा। बड़ी बारी ये बेनती की है बंदा सवास लै नहीं रहा सवास लै नहीं रहे असी सवास आ रहे। जे बंदा सवास लै रहा फिर लैंदा ही रवे मरदा क्यों सवास ते आ रहे लै नहीं रहे ये ते उहदी दात है। एक सवास एडा महंगा है वी सारी दुनिया की माया दे के भी एक सवास मुल नहीं मिलता। 24,000 सवास 24 घंटिया च रब सानू दे रहा है वह वाहिगुरु बख्शिश कर रहा है। गुरमुखो कदे असी इहदा शुकराना कीता। बहुत सारे लोग हन जो ये कहिंदे आ रब ने मैनूं दिता ही की आ मैं बड़ा गरीब हाँ मेरा घर नहीं चंगा जा मेरी औलाद नहीं हुई बच्चे नहीं होए। असी ये सतगुरु की दिती हुई अमोलक दात इहदा ही कर्ज नहीं उतार सकते। ਸ਼ੁਕਰਾਨੇ ਵਜੋਂ ਹੀ ਗੁਰਸਿੱਖ ਨੂੰ ਤੇ ਗੁਰਦੁਆਰਾ ਸਾਹਿਬ ਰੋਜ਼ ਜਾਣਾ ਚਾਹੀਦਾ। ਨਿਤਾ ਪ੍ਰਤੀ ਗੁਰਦੁਆਰਾ ਸਾਹਿਬ ਜਾਣਾ, ਨਿਤਨੇਮ ਬਣਾਉਣਾ, ਇਹਦਾ ਕਾਰਨ ਹੀ ਇਹ ਆ ਕਿ ਜਿਹੜੇ ਦਿੱਤੇ ਸਵਾਸ ਨੇ ਤੂੰ ਉਹਦਾ ਹੀ ਸ਼ੁਕਰਾਨਾ ਕਰ। 24 ਘੰਟਿਆਂ ਚੋਂ 2.5 ਘੰਟੇ 2,500 ਸਵਾਸ ਦਸਵੰਧ ਬਣਦਾ ਵੀ ਜਿਹੜਾ ਉਹਦੀ ਯਾਦ ਵਿੱਚ ਗੁਜ਼ਰੇ, ਇਹ ਸ਼ੁਕਰਾਨਾ ਹੀ ਹੁੰਦਾ। ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਸ਼ੁਕਰਾਨਾ ਕਰੋ। ਮੈਂ ਕੱਲ ਆਇਆ ਸਾਂ, ਅੱਜ ਮੈਂ ਫੇਰ ਆ ਗਿਆ, ਤੁਸੀਂ 24,000 ਸਵਾਸ ਬਖਸ਼ਿਸ਼ ਕੀਤੇ, ਕਿਰਪਾ ਕੀਤੀ। ਅਗਲੇ ਦਿਨ ਫੇਰ ਮਹਾਰਾਜ ਨੇ ਕਿਰਪਾ ਕੀਤੀ, ਫੇਰ ਜਾਈਏ ਗੁਰਦੁਆਰਾ ਸਾਹਿਬ, ਮਹਾਰਾਜ ਧੰਨਵਾਦ, ਸ਼ੁਕਰਾਨਾ ਕਰੀਏ। ਪਰ ਅਸੀਂ ਕਦੇ ਉਹਦੀ ਸਭ ਤੋਂ ਵੱਡੀ ਦਿੱਤੀ ਦਾਤ ਦਾ ਸ਼ੁਕਰਾਨਾ ਨਹੀਂ ਕੀਤਾ। ਤੇ ਜਿਹੜੇ ਮਨੁੱਖ ਦਾ ਤੁਸੀਂ ਸ਼ੁਕਰਾਨਾ ਨਾ ਕਰੋ, ਇੱਥੇ ਵੀ ਵੇਖੋ, ਕੋਈ ਤੁਹਾਡੇ ਤੋਂ ਕੋਈ ਵਸਤੂ ਪਦਾਰਥ ਕੋਈ ਚੀਜ਼ ਲੈ ਜਾਏ ਤੇ ਉਹ ਅਗਲਾ ਧੰਨਵਾਦ ਵੀ ਨਾ ਕਰੇ, ਮੁੜ ਕੇ ਫਿਰ ਉਹਨੂੰ ਉਹ ਪਦਾਰਥ ਉਹ ਚੀਜ਼ ਦੇਣ ਨੂੰ ਜੀ ਨਹੀਂ ਕਰਦਾ। ਜਿਹੜਾ ਅਹਿਸਾਨ ਮੰਨੇ ਉਹ ਸਾਨੂੰ ਚੰਗਾ ਲੱਗਦਾ, ਮੁੜ ਕੇ ਜੋ ਮਰਜ਼ੀ ਮੰਗ ਲਵੇ ਲੈ ਜਾਵੇ। ਜਦੋਂ ਸ਼ੁਕਰਾਨਾ ਕਰਾਂਗੇ ਰੱਬ ਦੀ ਦਿੱਤੀ ਸਭ ਤੋਂ ਵੱਡੀ ਦਾਤ ਦਾ, ਫਿਰ ਦੁਨਿਆਵੀ ਪਦਾਰਥ ਤੇ ਆਪਣੇ ਆਪ ਵਾਹਿਗੁਰੂ ਨੇ ਦੇਣੇ ਨੇ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ। ਜੋ ਮੰਗਾਂਗੇ ਮਿਲਦਾ ਇੱਛਾ ਪੂਰਕ, ਸਰਬ ਸੁਖ ਦਾਤਾ ਹਰ, ਸਾਰੇ ਸੁਖਾਂ ਦਾ ਦਾਤਾ ਹੈ ਵਾਹਿਗੁਰੂ। ਜਾ ਕੇ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨ। ਉਹਨੂੰ ਧਿਆਉਣ ਨਾਲ ਕਹਿੰਦੇ ਸਾਰੇ ਸੁਖ ਮਿਲਦੇ ਆ। ਜਪ ਮਨ ਸਤਨਾਮ ਸਦਾ ਸਤਨਾਮ, ਕਹਿੰਦੇ ਸਦਾ ਜਪ, ਕਦੇ ਕਦੇ ਨਹੀਂ। ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਹਲਤ ਤੇ ਪਲਤ ਲੋਕ ਤੇ ਪ੍ਰਲੋਕ ਵਿੱਚ ਮੁੱਖ ਉਜਲਾ ਹੋ ਜਾਏਗਾ ਜੇ ਨਿਤ ਧਿਆਵਾਂਗੇ। ਇਸੇ ਕਰਕੇ ਗੁਰਬਾਣੀ ਦਾ ਫੈਸਲਾ ਕਦੇ ਕਦੇ ਨਹੀਂ, ਰੋਜ਼ ਰੋਜ਼ ਗੁਰਦੁਆਰਾ ਸਾਹਿਬ ਜਾਣਾ, ਰੋਜ਼ ਜਾ ਕੇ ਅਰਦਾਸਾਂ ਬੇਨਤੀਆਂ ਕਰਨੀਆਂ, ਕਦੇ ਕਦੇ ਨਹੀਂ। ਬਾਣੀ ਦਾ ਫੈਸਲਾ ਸਾਰੇ ਗੱਜ ਕੇ ਬੋਲਿਓ ਭਾਈ। ਬੰਦੇ ਖੋਜ ਦਿਲ ਹਰ ਰੋਜ਼, ਖੋਜ ਦਿਲ ਹਰ ਰੋਜ਼, ਬੰਦੇ ਖੋਜ ਦਿਲ ਹਰ ਰੋਜ਼, ਖੋਜ ਦਿਲ ਹਰ ਰੋਜ਼, ਖੋਜ ਦਿਲ ਹਰ ਰੋਜ਼, ਬੰਦੇ ਖੋਜ ਦਿਲ ਹਰ ਰੋਜ਼, ਬੰਦੇ ਖੋਜ ਦਿਲ ਹਰ ਰੋਜ਼, ਖੋਜ ਦਿਲ ਹਰ ਰੋਜ਼, ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਖੋਜ ਦਿਲ ਹਰ ਰੋਜ਼, ਹਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ। ਜਿੱਚਰ ਘੱਟ ਮੈਂ ਸਾਹੋ, ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹੋ। ਕਹਿੰਦੇ ਜਿੰਨਾ ਚਿਰ ਤੇਰੇ ਸਰੀਰ ਵਿੱਚ ਸਵਾਸ ਹਨ ਬੰਦਗੀ ਕਰਦੇ ਰਹੀਏ। ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ, ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ, ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ, ਬੰਦਗੀ ਬਗੈਰ ਸੈਣ ਭਗਤ ਸਦਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ, ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਨਾ। ਸਤਸੰਗਤ ਜੀ, ਬੰਦਗੀ ਕਰਨ ਵਾਲਿਆਂ ਨੂੰ ਹੀ ਬੰਦੇ ਆਖਿਆ, ਬੰਦੇ ਸੇਜ ਪਵਹ ਵਿੱਚ ਬੰਦੀ ਵੇਖਣ ਕੋ ਦੀਦਾਰ। ਬੰਦਗੀ ਕਰੇ ਬੰਦੇ ਅਰਗਾ ਮਹਾਨ ਕੋਈ ਨਹੀਂ, ਚੰਗੇ ਪਾਸੇ ਨਾ ਲੱਗੇ ਬੰਦਗੀ ਨਾ ਕਰੇ ਫਿਰ ਇਹਦੇ ਵਰਗਾ ਸ਼ੈਤਾਨ ਵੀ ਕੋਈ ਨਹੀਂ। ਜਿੱਥੋਂ ਤੱਕ ਬੰਦਾ ਮਾੜੇ ਕੰਮ ਕਰ ਜਾਂਦਾ ਇੰਨੇ ਫਿਰ ਜਾਨਵਰ ਪਸ਼ੂ ਵੀ ਨਹੀਂ ਕਰਦੇ। ਖਤਰਾ ਹੀ ਅੱਜ ਬੰਦਿਆਂ ਤੋਂ ਜ਼ਿਆਦਾ, ਜਿੰਨੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਜੰਦਰੇ ਲੱਗੇ ਆ, ਤਾਲੇ ਲਾਏ ਆ, ਉਹ ਗਧਿਆਂ ਤੋਂ ਜਾਂ ਗਾਵਾਂ ਫਿਰਦੀਆਂ ਨੇ ਸ਼ਹਿਰਾਂ ਵਿੱਚ, ਇਹਨਾਂ ਤੋਂ ਡਰਦੇ ਆ ਥੋੜਾ ਲਾਏ। ਜਿਹੜੇ ਵੱਡੇ ਵੱਡੇ ਤਾਲੇ ਸਾਡੇ ਦੁਕਾਨਾਂ ਤੇ ਘਰਾਂ ਦੇ ਵਿੱਚ ਲੱਗੇ ਹੋਏ ਨੇ, ਅਸਲ ਵਿੱਚ ਬੰਦਿਆਂ ਦਾ ਹੀ ਡਰ, ਹੋਰ ਕਿਸੇ ਚੀਜ਼ ਤੋਂ ਇੰਨਾ ਡਰ ਨਹੀਂ। ਅੱਜ ਦੇ ਬੰਦੇ ਤੋਂ ਹੀ ਅੱਜ ਬੰਦਾ ਡਰ ਰਿਹਾ, ਪਰ ਬੰਦਾ ਤੇ ਭਲਾ ਕਰਦਾ ਸੀ ਅਸਲ ਵਿੱਚ, ਸਾਡੇ ਕੋਲ ਬੰਦਗੀ ਨਾ ਹੋਣ ਕਰਕੇ ਇਨਸਾਨੀਅਤ ਜੋ ਹੈ ਉਹ ਖਤਮ ਹੁੰਦੀ ਜਾ ਰਹੀ ਹੈ। ਇਨਸਾਨ ਬਣ ਜਾਣਾ ਵੀ ਬੜੀ ਵੱਡੀ ਗੱਲ ਹੈ। ਦਾਸ ਨੇ ਕੱਲ ਵੀ ਅਰਜ ਕੀਤੀ ਸੀ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਵੇਖਣ ਨੂੰ ਜ਼ਰੂਰ ਇਨਸਾਨ ਹਾਂ ਪਰ ਇਨਸਾਨੀਅਤ ਸਾਡੇ ਕੋਲ ਨਹੀਂ। ਵੇਖਣ ਨੂੰ ਜ਼ਰੂਰ ਬੰਦੇ ਹਾਂ, ਬੰਦਗੀ ਸਾਡੇ ਕੋਲ ਨਹੀਂ। ਇਸੇ ਕਰਕੇ ਕਰਤੂਤ ਪਸ਼ੂ ਕੀ ਮਾਨਸ ਜਾਤ, ਕਹਿੰਦੇ ਹੈ ਬੰਦਾ ਕੰਮ ਪਸ਼ੂਆਂ ਤੋਂ ਵੀ ਭੈੜੇ। ਲੋਕ ਪਚਾਰਾ ਕਰੇ ਦਿਨ ਰਾਤ, ਆਹ ਜਿਹੜਾ ਸਰੀਰ ਮਿਲਿਆ ਨਾ ਗੁਰਮੁਖੋ, ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਹੈ ਮਾਨਸ ਦੇਹੀ ਭਾਈ। ਇਹ ਗੁਰੂ ਦੀ ਸੇਵਾ ਕਰਨ ਵਾਸਤੇ ਤੇ ਭਗਤੀ ਭਗਤਾਂ ਵਰਗੀ ਕਮਾਈ ਕਰਨ ਵਾਸਤੇ ਇਹ ਸਰੀਰ ਪ੍ਰਾਪਤ ਹੋਇਆ, ਤੇ ਇਹਨੂੰ ਐਵੇਂ ਨਹੀਂ ਸਮਾਂ ਬਰਬਾਦ ਕਰਨਾ ਚਾਹੀਦਾ। ਇੱਕ ਇੱਕ ਸਵਾਸ ਬਹੁਤ ਅਮੋਲਕ ਹੈ। ਰਹਿਣ ਗਵਾਈ ਸੋਏ ਕਾ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਹੀਰਿਆਂ ਸਮਾਨ ਜਨਮ ਕਹਿੰਦੇ ਕੌਡੀਆਂ ਦੇ ਬਦਲੇ ਹੀ ਜਾ ਰਿਹਾ, ਇੱਧਰ ਸਾਡਾ ਧਿਆਨ ਨਹੀਂ। ਕਬੀਰ ਸਾਹਿਬ ਜੀ ਨੂੰ ਪੁੱਛਿਆ ਉਹਨਾਂ ਦੇ ਸੇਵਕਾਂ ਨੇ, ਕਹਿੰਦੇ ਕਬੀਰ ਜੀ ਤੁਸੀਂ ਆਪਣੇ ਜੀਵਨ ਵਿੱਚ ਕੋਈ ਅਚੰਭਾ ਦੇਖਿਆ? ਅਚੰਭਾ ਅਸਚਰਜ ਗੱਲ, ਸਾਡੇ ਜੀਵਨ ਵਿੱਚ ਕੋਈ ਨਾ ਕੋਈ ਐਸੀ ਘਟਨਾ ਵਾਪਰਦੀ ਆ ਜਿਹੜੀ ਇੱਕ ਹੈਰਾਨ ਕਰ ਦੇਣ ਵਾਲੀ ਹੁੰਦੀ, ਅਚੰਭਾ ਅਸਚਰਜ ਗੱਲ ਜਿਹੜੀ ਅਸੀਂ ਸੋਚ ਵੀ ਨਹੀਂ ਸਕਦੇ। ਕਬੀਰ ਸਾਹਿਬ ਕਹਿੰਦੇ ਹਾਂ ਮੈਂ ਇੱਕ ਅਚੰਭਾ ਵੇਖਿਆ। ਕਹਿੰਦੇ ਕੀ? ਕਬੀਰ ਸਾਹਿਬ ਕਹਿੰਦੇ ਕਬੀਰ ਏਕ ਅਚੰਭੋ ਦੇਖਿਓ, ਹੀਰਾ ਹਾਟ ਬਕਾਏ ਵਣਜਣ ਹਾਰੇ ਬਾਹਰਾ ਕੌਡੀ ਬਦਲੇ ਜਾਏ। ਕਬੀਰ ਸਾਹਿਬ ਆਖਦੇ ਨੇ ਮੈਂ ਇੱਕ ਅਸਚਰਜ ਗੱਲ ਅਨੋਖੀ ਗੱਲ ਅਚੰਭਾ ਵੇਖਿਆ। ਉਹ ਕੀ? ਇੱਕ ਦੁਕਾਨ ਤੇ ਹੀਰਾ ਵਿਕਦਾ ਸੀ ਪਿਆ, ਦੁਕਾਨ ਤੇ ਹੀਰਾ ਵਿਕ ਰਿਹਾ ਸੀ, ਗਾਹਕ ਇੱਕ ਆਇਆ, ਉਹਨੇ ਆ ਕੇ ਹੀਰੇ ਦੀ ਕੀਮਤ ਪੁੱਛੀ। ਵੇਚਣ ਵਾਲੇ ਨੇ ਜਦੋਂ ਕੀਮਤ ਦੱਸੀ
ਤੇ ਖਰੀਦਣ ਵਾਲਾ ਕਹਿੰਦਾ ਭਾਈ ਮੇਰੇ ਤੋਂ ਬਾਹਰਾ ਕੰਮ ਹੈ ਮੈਂ ਨਹੀਂ ਖਰੀਦ ਸਕਦਾ। ਵਣਜਣ ਹਾਰੇ ਬਾਹਰਾ, ਖਰੀਦਣ ਵਾਲਾ ਵਣਜਣ ਵਾਲਾ ਜਿਹੜਾ ਆਇਆ ਸੀ ਉਹ ਕਹਿੰਦਾ ਭਾਈ ਬਾਹਰਾ ਹੈ ਕੰਮ, ਮਹਿੰਗਾ ਬਹੁਤ ਹੈ ਹੀਰਾ, ਮੈਂ ਨਹੀਂ ਖਰੀਦ ਸਕਦਾ। ਵੇਚਣ ਵਾਲਾ ਕਹਿੰਦਾ ਕੋਈ ਗੱਲ ਨਹੀਂ, ਹੈ ਤੇ ਹੈ ਬਹੁਤ ਮਹਿੰਗਾ, ਜੇ ਤੇਰਾ ਜੀ ਕਰਦਾ ਤੂੰ ਏਦਾਂ ਕਰ, ਦੋ ਕੌਡੀਆਂ ਹੀ ਦੇ ਜਾ, ਹੀਰਾ ਲੈ ਕੇ ਜਾਣਾ ਲੈ ਜਾ। ਕੌਡੀਆਂ ਦੇ ਬਦਲੇ ਹੀਰਾ ਵੇਚ ਰਿਹਾ ਹੈ ਬੇਕੀਮਤ, ਜਿਹਦੀ ਕੀਮਤ ਦਿੱਤੀ ਨਹੀਂ ਜਾ ਸਕਦੀ। ਕੌਡੀਆਂ ਦੇ ਬਦਲੇ ਕਹਿੰਦੇ ਉਹ ਵੇਚ ਰਿਹਾ ਦੁਕਾਨਦਾਰ। ਕਬੀਰ ਸਾਹਿਬ ਨੇ ਆਖਿਆ ਮੈਂ ਅਚੰਭਾ ਵੇਖਿਆ ਕਿ ਹੀਰਾ ਇੱਕ ਦੁਕਾਨ ਤੇ ਵਿਕ ਰਿਹਾ ਸੀ, ਪਰ ਵਣਜਣ ਹਾਰੇ ਬਾਹਰਾ, ਜਿਹੜਾ ਖਰੀਦਣ ਵਾਲਾ ਉਹਦੇ ਤੋਂ ਤੇ ਕੰਮ ਬਾਹਰ ਹੈ, ਪਰ ਵੇਚਣ ਵਾਲਾ ਕਹਿੰਦਾ ਕੌਡੀ ਬਦਲੇ ਜਾਏ ਤੂੰ ਕੌਡੀਆਂ ਦਾ ਹੀ ਲੈ ਜਾ, ਏਡਾ ਸਸਤਾ। ਉਹ ਇਸ਼ਾਰਾ ਸਾਡੇ ਵੱਲ ਆ, ਸਾਡੇ ਵੱਲ ਇਸ਼ਾਰਾ ਕਰਕੇ ਕਬੀਰ ਸਾਹਿਬ ਕਹਿੰਦੇ ਆ ਵੀ ਅੱਜ ਦਾ ਸਮਾਂ ਏਦਾਂ ਦਾ ਕਿ ਇੱਕ ਇੱਕ ਸਵਾਸ ਜਿਹਦੀ ਕੀਮਤ ਕਰੋੜਾਂ ਅਰਬਾਂ ਰੁਪਇਆ ਵੀ ਨਹੀਂ ਹੋ ਸਕਦੀ, ਪਰ ਕੌਡੀਆਂ ਦੇ ਬਦਲੇ ਜਾ ਰਿਹਾ। ਕਹਿੰਦੇ ਏਦੂ ਵੱਡਾ ਅਚੰਭਾ ਹੋਰ ਹੋ ਹੀ ਨਹੀਂ ਸਕਦਾ। ਆਖੋ ਸਤਨਾਮ, ਏਦੂ ਵੱਡੀ ਅਸਚਰਜ ਗੱਲ ਹੋਰ ਹੋਏਗੀ ਕੀ? ਏਦੂ ਵੱਡਾ ਅਚੰਭਾ ਨਹੀਂ ਹੋ ਸਕਦਾ ਕੋਈ, ਵੀ ਕੋਈ ਬੰਦਾ ਏਡੀ ਮਹਿੰਗੀ ਚੀਜ਼ ਨੂੰ ਕੌਡੀਆਂ ਦੇ ਭਾਈ ਵੇਚੀ ਜਾਏ। ਹੈ ਤੇ ਕੁਛ ਵੀ ਨਹੀਂ, ਆਪਾਂ ਕਹਿੰਦੇ ਹਾਂ ਮੈਂ ਜੀ 300 ਕਮਾ ਲੈਂਦਾ ਦਿਹਾੜੀ ਦਾ, ਜਿਹੜੇ ਨੌਕਰੀ ਵਾਲੇ ਨੇ ਉਹ ਹਿਸਾਬ ਲਾਉਂਦੇ ਆ ਵੀ 12,000 ਮਹੀਨੇ ਦਾ ਮਿਲਦਾ, ਇੱਕ ਦਿਨ ਦੇ ਕਿੰਨੇ 100 ਬਣ ਗਏ, ਉਹ ਹਿਸਾਬ ਲਾਉਂਦੇ ਵੀ ਮੈਂ 400 ਕਮਾ ਲੈਂਦਾ, ਮੈਂ 300 ਕਮਾ ਲੈਂਦਾ, ਕਿਸੇ ਨੂੰ 200 ਦਿਹਾੜੀ ਪੈਂਦੀ ਆ। ਜਿਹੜੇ ਮਹੀਨੇ ਦੀ 30,000 ਇਨਕਮ ਵਾਲੇ ਨੇ ਉਹ ਕਹਿੰਦੇ 1,000 ਰੁਪਈਆ ਕਮਾ ਲੈਂਦਾ, ਪਰ ਤੈਨੂੰ 300-400 ਕਮਾਉਣ ਵਾਸਤੇ 8-10 ਘੰਟੇ ਡਿਊਟੀ ਕਰਨੀ ਪਈ, ਤੇ ਉਹਨਾਂ 10 ਘੰਟਿਆਂ ਵਿੱਚ ਕਿੰਨੇ ਸਵਾਸ ਲੱਗੇ? 10,000 ਸਵਾਸ ਦੇ ਕੇ 300 ਰੁਪਈਆ ਵੱਟ ਕੇ ਕਹਿੰਦਾ ਬੜੀ ਮਾਰ ਮਾਰ ਲਈ ਹੈ। ਇਹ ਤੇ ਕੁਛ ਵੀ ਨਹੀਂ ਖੱਟਿਆ ਤੇ ਕੁਛ ਵੀ ਨਹੀਂ, ਗਵਾਹ ਬੜਾ ਕੁਝ ਰਹੇ ਆ। ਇੱਕ ਮਹੀਨੇ ਵਿੱਚ ਕਈ ਲੱਖ ਸਵਾਸ ਲਾ ਕੇ ਤੇ ਫਿਰ ਅਸੀਂ 10,000 ਕਮਾਇਆ, ਲੱਖਾਂ ਸਵਾਸ ਦੇ ਕੇ ਫਿਰ ਅਸੀਂ 10,000 ਲੈ ਕੇ ਆਉਂਦੇ ਹਾਂ। ਤੇ ਕਬੀਰ ਸਾਹਿਬ ਕਹਿੰਦੇ ਆ ਇਹ ਸੌਦਾ ਬੜਾ ਔਖਾ ਭਾਈ, ਅਸਚਰਜ ਗੱਲ ਤੇ ਇਹੀ ਆ, ਕਹਿੰਦੇ ਏਦੂ ਵੱਡਾ ਅਚੰਭਾ ਤੇ ਦੁਨੀਆਂ ਚ ਹੋ ਹੀ ਨਹੀਂ ਸਕਦਾ, ਐਡੇ ਮਹਿੰਗੇ ਸਵਾਸ ਕਹਿੰਦੇ ਲੋਕ ਅੱਜ ਕੌਡੀਆਂ ਦੇ ਬਦਲੇ ਵੇਚੀ ਜਾਂਦੇ ਆ, ਮਿੱਟੀ ਚ ਰੋਲੀ ਜਾਂਦੇ ਆ ਮਿੱਟੀ ਚ। ਇਸ ਕਰਕੇ ਹੀ ਅਰਜ ਆਪ ਜੀ ਦੇ ਚਰਨਾਂ ਚ ਹਮੇਸ਼ਾ ਕਰੀ ਦੀ ਹੈ, ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਖੇਤ ਵਿੱਚ ਹਲ ਵਾਓ, ਨਰਮਿਆਂ ਦੀ ਗੁਡਾਈ ਕਰੋ, ਨਾਲ ਨਾਲ ਵਾਹਿਗੁਰੂ ਵਾਹਿਗੁਰੂ ਵੀ ਕਰੀ ਚੱਲੋ, ਨਾਲ ਨਾਲ ਸਿਮਰਨ ਵੀ ਕਰੀ ਚੱਲੋ, ਨਾਲੇ ਤੇ ਤੁਹਾਡੇ ਹੱਥਾਂ ਚ ਬਰਕਤ ਪਏਗੀ ਸੇਵਾ ਕਰਨ ਕਰਕੇ। ਜਿਹੜੀ ਫਸਲ ਬੀਜ ਰਹੇ ਹੋ ਉਹਦਾ ਲਾਭ ਹੋਏਗਾ, ਉਹਦੇ ਉੱਤੇ ਵੀ ਅਸਰ ਹੋਏਗਾ, ਉਹਨਾਂ ਹੱਥਾਂ ਚ ਬਰਕਤ ਹੁੰਦੀ ਆ ਭਜਨ ਕਰਨ ਵਾਲੇ ਨੇ ਜਿਹੜੇ। ਮੂਲ ਮੰਤਰ ਪੜ੍ਹੀ ਚੱਲੋ, ਵਾਹਿਗੁਰੂ ਵਾਹਿਗੁਰੂ ਪੜ੍ਹੀ ਚੱਲੋ, ਸੁਭਾਅ ਬਣਾਓ ਮਨ ਨੂੰ ਆਰੇ ਲਾਉਣ ਵਾਸਤੇ, ਗਰਮੀ ਦਾ ਚੇਤਾ ਭੁਲਾਉਣ ਵਾਸਤੇ ਲੋਕ ਗੀਤ ਵੀ ਤੇ ਗਾਉਂਦੇ ਆ ਨਾ। ਗਰਮੀ ਦਾ ਮੌਸਮ ਆ, ਉੱਤੇ ਗਰਮੀ ਪੈ ਰਹੀ ਹੁੰਦੀ ਆ, ਪਸੀਨਾ ਆ ਰਿਹਾ ਹੁੰਦਾ, ਖੇਤਾਂ 'ਚ ਰੂੜੀ ਪਾ ਰਹੇ ਹੁੰਦੇ ਨੇ ਰੇ, ਉਸ ਵੇਲੇ ਵੀ ਫਿਰ ਪਤਾ ਹੀ ਨਹੀਂ ਕਿਹੜੀ ਤਰਜ ਲਾ ਲੈਣ, ਉਹਦੇ ਵੀ ਹੱਥ ਕਈ ਮੋਢੇ ਤੇ ਰੱਖੀ ਹੁੰਦੀ ਆ, ਉੱਥੇ ਵੀ ਫਿਰ ਗੀਤ ਚੱਲਦਾ ਟੱਪਾ ਕੋਈ ਨਾ ਕੋਈ। ਤੇ ਜਿਹੜੇ ਗੁਰਮੁਖ ਨੇ ਫਿਰ ਉਹ ਹੋਰ ਟੱਪੇ ਨਹੀਂ ਨਾ ਲਾਉਂਦੇ, ਉਹ ਹੋਰ ਤਰਜਾਂ ਨਹੀਂ ਲਾਉਂਦੇ, ਉਸ ਵੇਲੇ ਉਹ ਵਾਹਿਗੁਰੂ ਵਾਹਿਗੁਰੂ ਹੀ ਕਰਦੇ ਨੇ, ਉੱਚੀ ਉੱਚੀ ਜਾਪ ਕਰਦੇ ਨੇ, ਬਸ ਇੰਨਾ ਕੁ ਫਰਕ ਆ। ਉਹ ਸਵਾਸ ਸਾਡੇ ਲੇਖੇ ਪੈ ਜਾਣਗੇ, ਸਫਲ ਹੋ ਜਾਣਗੇ। ਗੁਰਮੁਖੋ ਜੇ ਬਰਬਾਦ ਹੁੰਦੇ ਨੇ ਅਰਬਾਂ ਰੁਪਇਆ ਦੇ ਕੇ ਵੀ ਇੱਕ ਸਵਾਸ ਦੀ ਕੀਮਤ ਨਹੀਂ, ਏਡੇ ਮਹਿੰਗੇ ਆ, ਬਰਬਾਦ ਹੋ ਰਹੇ ਨੇ, ਘਾਟਾ ਬੜਾ ਵੱਡਾ। ਤੇ ਜੇ 2-2.5 ਘੰਟਿਆਂ ਵਿੱਚ 2,500-3,000 ਸਵਾਸ ਅਸੀਂ ਲੇਖੇ ਲਾ ਦਈਏ, ਭੇਟਾ ਕਰ ਦਈਏ, ਏਦੂ ਵੱਡੀ ਭੇਟਾ ਵੀ ਕੋਈ ਨਹੀਂ। ਗੁਰੂ ਸਾਹਿਬ ਨੂੰ ਏਡੂ ਵੱਡੀ ਅਸੀਂ ਦੇ ਭੇਟਾ ਦੇ ਹੀ ਨਹੀਂ ਸਕਦੇ। ਸਵਾਸਾਂ ਦਾ ਦਸਵੰਧ ਕੱਢੋ, ਇਸ ਗੱਲ ਤੇ ਸਾਰੇ ਜੋੜ ਦਿੰਦੇ ਨੇ, ਸਵਾਸ ਵੀ ਜਿਹੜੇ ਨੇ ਲੇਖੇ ਲੱਗਣੇ ਚਾਹੀਦੇ ਨੇ। ਨਹੀਂ ਤੇ ਭਾਈ ਇਹ ਕਰੋੜਾਂ ਰੁਪਇਆ ਅਰਬਾਂ ਰੁਪਇਆ ਦੇ ਕੇ ਵੀ ਖਰੀਦੇ ਨਹੀਂ ਜਾ ਸਕਦੇ। ਬੜੇ ਮਹਿੰਗੇ ਬੇਕੀਮਤੇ ਲਾਲ ਹਨ ਜਿਨ੍ਹਾਂ ਨੂੰ ਅੱਜ ਬਰਬਾਦ ਕਰ ਰਹੇ ਹਾਂ। ਲੱਖਾਂ ਦਿਆਲਾਂ ਨੂੰ ਮਿੱਟੀ ਵਿੱਚ ਰੋਲੀ ਜਾਂਦਾ, ਲੱਖਾਂ ਦਿਆਲਾਂ ਨੂੰ ਮਿੱਟੀ ਵਿੱਚ ਰੋਲੀ ਜਾਂਦਾ, ਲੱਖਾਂ ਦਿਆਲਾਂ ਨੂੰ ਮਿੱਟੀ ਵਿੱਚ ਰੋਲੀ ਜਾਂਦਾ। ਬੜਾ ਮਹਿੰਗੇ ਬੇਨਤੀ ਆ। ਪਹਿਲੇ ਹਿੱਸੇ ਵਿੱਚ ਦਾਸ ਬੋਲਦਾ, ਦੂਜੇ ਹਿੱਸੇ ਵਿੱਚ ਸਿੰਘਾਂ ਦੇ ਨਾਲ ਸਾਰੇ ਵੀਰ ਭਰਾ ਵੀ ਬੋਲੋ, ਭੈਣਾਂ ਤੀਜੀ ਵਾਰੀ ਵਿੱਚ ਬੋਲਣ। ਮਤ ਜਾਣਨਾ ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚਦੀ, ਜੋ ਮਾਈਕ ਵਿੱਚ ਬੋਲਣ ਵਾਲੇ ਨੇ ਉਹਨਾਂ ਦੀ ਆਵਾਜ਼ ਹੀ ਬਹੁਤ ਹੈ। ਪਰ ਮੈਂ ਫਿਰ ਵੀ ਇਸ ਗੱਲ ਤੇ ਜ਼ੋਰ ਦਿੰਦਾ ਕਿ ਬੋਲੋ, ਕਿਉਂਕਿ ਜੇ ਰਸਨਾ ਉੱਤੇ ਉਸ ਵਾਹਿਗੁਰੂ ਦੀ ਵਡਿਆਈ ਆਵੇ, ਸੱਚ ਆਵੇ, ਤੇ ਰਸਨਾ ਪਵਿੱਤਰ ਹੁੰਦੀ ਹੈ। ਆਵਾਜ਼ ਮੈਨੂੰ ਨਹੀਂ ਸੁਣਨੀ, ਪਰ ਫਿਰ ਵੀ ਬੋਲੋ ਜ਼ਰੂਰ। ਸਾਰੇ ਵੀਰ ਵੀ ਬੋਲਿਆ ਕਰੋ ਜਥੇ ਨਾਲ, ਫਿਰ ਭੈਣਾਂ ਵੀ ਬੋਲਣ ਤੀਜੀ ਵਾਰੀ। ਤੁਰਜੀ ਨਹਾੜ ਕੇ ਜਨਮ ਅਮੋਲਕ ਹੀਰਾ, ਤੁਰਜੀ ਨਹਾੜ ਕੇ ਜਨਮ ਅਮੋਲਕ ਹੀਰਾ, ਘਰ ਨੂੰ ਮਿਲ ਗਿਆ ਲਾਲ। ਲਾਲ ਸੀ ਬੜਾ ਮਹਿੰਗਾ, ਉਹਨੇ ਉਹਦੇ ਵਿੱਚ ਸੁਰਾਖ ਕਰਕੇ ਉਹਦੇ ਵਿੱਚ ਰੱਸੀ ਪਾ ਕੇ ਆਪਣੇ ਗਧੇ ਦੇ ਗਲ ਚ ਪਾ ਦਿੱਤਾ। ਕਹਿੰਦਾ ਸੋਹਣਾ ਬੜਾ ਲੱਗਦਾ, ਉਹਨੂੰ ਕੀਮਤ ਦਾ ਹੀ ਨਹੀਂ ਪਤਾ। ਇਹੀ ਹਾਲ ਸਾਡਾ, ਸਵਾਸ ਐਡੇ ਮਹਿੰਗੇ ਨੇ, ਇੱਦਾਂ ਹੀ ਲੁਕਾਈ ਜਾਂਦੇ। ਹੀਰਾ ਕਬਰਿਆਂ ਦੇ ਹੱਥ ਆ ਗਿਆ, ਕੌਜੀਆਂ ਦੇ ਭਾਵੇ ਜਿੱਤਾ, ਹੀਰਾ ਕਬਰਿਆਂ ਦੇ ਹੱਥ ਆ ਗਿਆ, ਕੌਜੀਆਂ ਦੇ ਭਾਵੇ ਜਿੱਤਾ, ਹੀਰਾ ਕਬਰਿਆਂ ਦੇ ਹੱਥ ਆ ਗਿਆ, ਕੌਜੀਆਂ ਦੇ ਭਾਵੇ ਜਿੱਤਾ। ਕਦਰਾਂ जन जन हारे बाहरा ਸਵਾਸ ਇੱਕ ਇੱਕ ਸਵਾਸ ਬੜੇ ਮਹਿੰਗੇ ਨੇ ਕਿ ਜਨਮ ਐਵੇਂ ਨਹੀਂ ਮਿਲਿਆ ਗੁਰਮੁਖੋ ਇਹ ਬੇਅਰਥ ਜਾ ਰਿਹਾ ਸਾਰਾ ਜੀਵਨ ਇਸ ਚੀਜ਼ ਦੀ ਕੀਮਤ ਨਾ ਪਤਾ ਹੋਣ ਕਰਕੇ ਜਿਹੜੀ ਵਸਤੂ ਜਿਸ ਚੀਜ਼ ਦੀ ਕੀਮਤ ਪਤਾ ਨਾ ਹੋਵੇ ਅਸੀਂ ਉਹਦੀ ਸੰਭਾਲ ਨਹੀਂ ਕਰਦੇ ਉਹਦੇ ਵੱਲ ਧਿਆਨ ਨਹੀਂ ਦਿੰਦੇ ਇਹ ਸਵਾਸ ਬੜੇ ਮਹਿੰਗੇ ਨੇ ਅਸੀਂ ਇਹਨਾਂ ਵੱਲ ਧਿਆਨ ਦਈਏ ਵੱਧ ਤੋਂ ਵੱਧ ਸਵਾਸ ਸਫਲ ਹੋਣੇ ਚਾਹੀਦੇ ਯਾਤਰਾ ਵਿੱਚ ਹੋਵੋ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਸਫ਼ਰ ਵਿੱਚ ਹੋਵੋ ਤਾਂ ਵੀ ਕੰਨਾਂ ਵਿੱਚ ਸੁਖਮਣੀ ਸਾਹਿਬ ਦੀ ਆਵਾਜ਼ ਪਵੇ ਜੀਭ ਤੋਂ ਨਾਲ ਬੋਲੋ ਗੁਰਬਾਣੀ ਦੀ ਟੇਪ ਲਾਓ ਕਥਾ ਦੀ ਆਵਾਜ਼ ਸਾਡੇ ਕੰਨਾਂ ਵਿੱਚ ਪਵੇ ਗੁਰ ਇਤਿਹਾਸ ਸਾਡੇ ਕੰਨਾਂ ਵਿੱਚ ਪਵੇ ਤਾਂ ਜੋ ਸਾਡਾ ਜਿਹੜਾ ਜੀਵਨ ਸਫਲ ਹੋਵੇ ਉਦੋਂ ਫਿਰ ਜਿਹੜੇ ਸਵਾਸ ਲਵਾਂਗੇ ਉਹ ਸਵਾਸ ਸਾਡੇ ਸਫਲ ਹੋਣਗੇ ਕੱਪੜੇ ਦੀ ਦੁਕਾਨ ਤੇ ਜਦੋਂ ਜਾਣਾ ਹੋਵੇ ਨਾ ਗੁਰਮੁਖੋ ਸਾਧ ਸੰਗਤ ਨੂੰ ਇਸੇ ਕਰਕੇ ਬਹੁਤਾ ਵੱਡਾ ਦਰਜਾ ਮਿਲਿਆ ਮਹਾਨ ਕੱਪੜੇ ਦੀ ਦੁਕਾਨ ਤੇ ਜਦੋਂ ਜਾਣਾ ਹੋਵੇ ਸਾਡੀਆਂ ਸਾਡੇ ਕਦਮ ਵੀ ਕੱਪੜੇ ਵੱਲ ਤੁਰਦੇ ਨੇ ਜਦੋਂ ਅਸੀਂ ਹੱਥ ਲਾ ਕੇ ਵੇਖਣਾ ਉਦੋਂ ਵੀ ਕੱਪੜਾ ਜਦੋਂ ਕੰਨਾਂ 'ਚ ਆਵਾਜ਼ ਪਏਗੀ ਅਗਲੇ ਨੇ ਰੇਟ ਦੱਸਣਾ ਹੈ ਕੱਪੜੇ ਬਾਰੇ ਦੱਸਣਾ ਹੈ ਕੰਨਾਂ 'ਚ ਵੀ ਪਏਗਾ ਕੱਪੜਾ ਜਦੋਂ ਅਸੀਂ ਜਾ ਕੇ ਮੰਗਣਾ ਜੀਭ ਤੋਂ ਬੋਲਾਂਗੇ ਵੀ ਕੱਪੜਾ ਉਸ ਵੇਲੇ ਸਾਡੇ ਦਿਮਾਗ ਵਿੱਚ ਜੋ ਸਾਡੇ ਅੰਦਰ ਵਿਚਾਰ ਚੱਲਦੇ ਹੋਣਗੇ ਉਹ ਵੀ ਕੱਪੜੇ ਬਾਰੇ ਹੀ ਚੱਲਦੇ ਹੋਣਗੇ ਸਤ ਸੰਗਤ ਸਾਡੇ ਕਰਮ ਇੰਦਰੇ ਸਾਰੇ ਕੱਪੜੇ ਨਾਲ ਜੁੜ ਜਾਂਦੇ ਨੇ ਉਸ ਵੇਲੇ ਧਿਆਨ ਸਾਡਾ ਟੋਟਲ ਕੱਪੜੇ ਵਿੱਚ ਹੁੰਦਾ ਕਦਮ ਵੀ ਕੱਪੜੇ ਵੱਲ ਤੁਰੇ ਅੱਖਾਂ ਨੇ ਵੀ ਕੱਪੜਾ ਵੇਖਿਆ ਕੰਨਾਂ ਨਾਲ ਵੀ ਕੱਪੜਾ ਹੀ ਅਸੀਂ ਸੁਣਿਆ ਵਿਚਾਰ ਵੀ ਕੱਪੜੇ ਦੇ ਬਾਬਤ ਹੀ ਚੱਲਦੇ ਰਹੇ ਸਤ ਸੰਗਤ ਵਿੱਚ ਜਦੋਂ ਅਸੀਂ ਚੱਲਣੇ ਆ ਨਾ ਗੁਰਮੁਖੋ ਜਦੋਂ ਅਸੀਂ ਤੁਰੇ ਸਾਡੇ ਕਦਮ ਵੀ ਸੱਚ ਵੱਲ ਤੁਰ ਪਏ ਜਦੋਂ ਅਸੀਂ ਇੱਥੇ ਆਏ ਜਦੋਂ ਅਸੀਂ ਦਰਸ਼ਨ ਕੀਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਗੁਰਬਾਣੀ ਦੇ ਉਦੋਂ ਵੀ ਸੱਚ ਦੇ ਦਰਸ਼ਨ ਹੋਏ ਜਦੋਂ ਕੰਨਾਂ 'ਚ ਪਿਆ ਉਹ ਵੀ ਸੱਚ ਵੇਖਿਆ ਵੀ ਸੱਚ ਜਦੋਂ ਬੋਲੇ ਉਦੋਂ ਵੀ ਸੱਚ ਜਦੋਂ ਅੰਦਰ ਵਿਚਾਰ ਚੱਲਣਗੇ ਉਹ ਵੀ ਸੱਚੇ ਸੱਚ ਨਾਲ ਅਸੀਂ ਕੁਦਰਤੀ ਜੁੜ ਜਾਂਦੇ ਹਾਂ ਜਿਸ ਵੱਲ ਤੁਰੋਗੇ ਸੋਨੇ ਦੀ ਦੁਕਾਨ ਵੱਲ ਜਾਓਗੇ ਸੋਨੇ ਨਾਲ ਜੁੜ ਜਾਓਗੇ ਕੱਪੜੇ ਦੁਕਾਨ ਤੇ ਜਾਓਗੇ ਕੱਪੜੇ ਨਾਲ ਜੁੜ ਜਾਓਗੇ ਜਦੋਂ ਸਵੇਰੇ ਅਸੀਂ ਗੁਰਦੁਆਰੇ ਜਾਣਾ ਅਸੀਂ ਆਪਣੇ ਆਪ ਸੱਚ ਨਾਲ ਜੁੜ ਜਾਂਦੇ ਹਾਂ ਸਾਡਾ ਧਿਆਨ ਸੱਚ ਵੱਲ ਹੋ ਜਾਂਦਾ ਗੁਰੂ ਘਰ ਵੱਲ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਸੋਚਣਾ ਮੱਥਾ ਟੇਕ ਕੇ ਮੈਂ ਗੁਰਦੁਆਰੇ ਜਾਣਾ ਫਿਰ ਗੁਰਦੁਆਰੇ ਗਏ ਫਿਰ ਉੱਥੇ ਗੁਰਬਾਣੀ ਕੰਨਾਂ 'ਚ ਪਈ ਦਰਸ਼ਨ ਕੀਤੇ ਅਸੀਂ ਸੱਚ ਨਾਲ ਜੁੜਦੇ ਫਿਰ ਜਿਹੜਾ ਸਵੇਰੇ ਦੋ ਢਾਈ ਘੰਟੇ ਸੁਭਾਅ ਬਣਾਏਗਾ ਸੱਚ ਨਾਲ ਜੁੜੇਗਾ ਉਹਦੇ ਜੀਵਨ ਵਿੱਚ ਹੌਲੀ ਹੌਲੀ ਫਿਰ ਸੱਚ ਪ੍ਰਵੇਸ਼ ਕਰ ਜਾਂਦਾ ਝੂਠ ਕਿਨਾਰਾ ਕਰ ਜਾਂਦਾ ਹੌਲੀ ਤੇ ਦਾਸ ਨੇ ਬੜੀ ਵਾਰੀ ਤੁਹਾਡੇ ਚਰਨਾਂ 'ਚ ਇਹ ਅਰਜ਼ ਕੀਤੀ ਹੈ ਕਿ ਜੰਮਦਾ ਹੀ ਕੋਈ ਖਾਲਸਾ ਨਹੀਂ ਹੁੰਦਾ ਜੰਮਦਾ ਹੀ ਕੋਈ ਪੂਰਨ ਨਹੀਂ ਹੁੰਦਾ ਜਿਵੇਂ ਜਿਵੇਂ ਅਸੀਂ ਵੱਡੇ ਹੋਣਾ ਅਸੀਂ ਬੁਰਾਈਆਂ ਧਾਰਨ ਵੀ ਇੱਥੇ ਸਮਾਜ ਵਿੱਚ ਦੁਨੀਆਂ 'ਚ ਆ ਕੇ ਕੀਤੀਆਂ ਨੇ ਤੇ ਚੰਗੀ ਗੱਲ ਇਹ ਹੈ ਵੀ ਛੱਡ ਕੇ ਵੀ ਇੱਥੇ ਹੀ ਜਾਈਏ ਕਿਉਂਕਿ ਜਿੱਦਣ ਅਸੀਂ ਜਨਮ ਲਿਆ ਕਬੀਰ ਸਾਹਿਬ ਦਾ ਇੱਕ ਬੜਾ ਸੋਹਣਾ ਬਚਨ ਹੈ ਕਬੀਰ ਜੈਸੀ ਉਪਜੀ ਪੇੜ ਤੇ ਜਿਉਂ ਤੈਸੀ ਨਿਭੈ ਓੜ ਹੀਰਾ ਕਿਸ ਕਾ ਬਪੜਾ ਪੁਜੈ ਨਾ ਰਤਨ ਕਰੋੜ ਜਦੋਂ ਦਰਖਤ ਤੋਂ ਕੋਈ ਟਾਹਣੀ ਫੁੱਟਦੀ ਹੈ ਨਾ ਸਾਰ ਅੱਗ ਉਹ ਸਿੱਧੀ ਫੁੱਟਦੀ ਹੈ ਜਿਹੜੇ ਅੱਜ ਵੱਡੇ ਵੱਡੇ ਟਾਹਣ ਬਣੇ ਨੇ ਕਦੇ ਉਹ ਨਿੱਕੀ ਜਿਹੀ ਟਾਹਣੀ ਸੀ ਤੇ ਜਿਹੜੀ ਵੀ ਟਾਹਣੀ ਦਰਖਤ ਚੋਂ ਪੈਦਾ ਹੁੰਦੀ ਹੈ ਉਹ ਸਿੱਧੀ ਪੈਦਾ ਹੁੰਦੀ ਹੈ ਬਿਲਕੁਲ ਸਿੱਧੀ ਜੇ ਤੇ ਸਿੱਧੀ ਹੋਈ ਸਿੱਧੀ ਜਾਏ ਫਿਰ ਤੇ ਬਣਦੀ ਹੈ ਬਹੁਤ ਸੋਹਣਾ ਟਾਹਣ ਉਹਨੂੰ ਕਾਰੀਗਰ ਮਿਸਤਰੀ ਲੋਕ ਵੇਖ ਕੇ ਕਹਿਣਗੇ ਇਹ ਕਿਸੇ ਦੇ ਘਰ ਦਾ ਸ਼ਿੰਗਾਰ ਬਣੇਗੀ ਇਹ ਲੱਕੜੀ ਇਹਨੂੰ ਚੀਰ ਲਿਆ ਜਾਏਗਾ ਦਰਵਾਜ਼ੇ ਬਣ ਜਾਣਗੇ ਖਿੜਕੀਆਂ ਬਣ ਜਾਣਗੀਆਂ ਇਹ ਟੇਬਲ ਬਣ ਜਾਏਗਾ ਇਹਦਾ ਬੈੱਡ ਬਣ ਜਾਏਗਾ ਸਿੱਧੀ ਜਾਏ ਪੈਦਾ ਹੋਵੇ ਸਿੱਧੀ ਤੇ ਬਾਅਦ ਵਿੱਚ ਵਲ ਪੈ ਜਾਣ ਇੱਕ ਵਲ ਪਵੇ ਉਹਦੀ ਵੀ ਮਾੜੀ ਮੋਟੀ ਕਦਰ ਪੈ ਜਾਂਦੀ ਹੈ ਜਿਹੜੀ ਲੱਕੜ ਵਿੱਚ ਜਿੰਨੇ ਜ਼ਿਆਦਾ ਵਲ ਪੈ ਜਾਣ ਓਨੀ ਉਹਦੀ ਕੀਮਤ ਘੱਟ ਜਾਂਦੀ ਹੈ ਓਨੀ ਉਹਦੀ ਕਦਰ ਘੱਟ ਜਾਂਦੀ ਹੈ ਤੇ ਸਾਧ ਸੰਗਤ ਜਿਹੜੇ ਚ ਵਲ ਜ਼ਿਆਦਾ ਹੋਣ ਉਹ ਲੱਕੜੀ ਕਿਸੇ ਦੇ ਘਰ ਦਾ ਸ਼ਿੰਗਾਰ ਨਹੀਂ ਗੁਰਮੁਖੋ ਉਹ ਲੱਕੜੀ ਤੇ ਬਾਲਣ ਦੇ ਹੀ ਕੰਮ ਆਉਂਦੀ ਹੈ ਤੇ ਜਿਵੇਂ ਟਾਹਣੀ ਸਿੱਧੀ ਪੈਦਾ ਹੁੰਦੀ ਹੈ ਜਿੱਦਣ ਅਸੀਂ ਜੰਮੇ ਸਾਂ ਅਸੀਂ ਸਾਰੇ ਹੀ ਸਿੱਧੇ ਪੈਦਾ ਹੋਏ ਸੀ ਅਸੀਂ ਬਿਲਕੁਲ ਸਾਫ਼ ਸਾਂ ਮਨ ਨਿਰਮਲ ਸੀ ਕੋਈ ਮਾੜੀ ਆਦਤ ਨਹੀਂ ਸੀ ਜਿੱਦਣ ਅਸੀਂ ਸਾਰਿਆਂ ਨੇ ਜਨਮ ਲਿਆ ਬਿਲਕੁਲ ਸਾਫ਼ ਸੁਥਰੇ ਅਸੀਂ ਸੰਸਾਰ 'ਚ ਆਏ ਸੀ ਤੇ ਜਿਵੇਂ ਬੱਚਾ ਸੈਂ ਉਵੇਂ ਜਿਵੇਂ ਆਪਣਾ ਬੰਦਾ ਕੋਈ ਜੀਵਨ ਲੰਘਾ ਦੇਵੇ ਨਸ਼ਿਆਂ ਤੋਂ ਰਹਿਤ ਵਕਾਰਾਂ ਤੋਂ ਰਹਿਤ ਤੇ ਸਤ ਸੰਗਤ ਈਰਖਾ ਤੋਂ ਰਹਿਤ ਉਦੋਂ ਭਾਵੇਂ ਕੋਈ ਦੁਸ਼ਮਣ ਚੁੱਕੀ ਫਿਰੇ ਭਾਵੇਂ ਕੋਈ ਦਾਦਾ ਚੁੱਕੇ ਭਾਵੇਂ ਦਾਦੀ ਚੁੱਕੇ ਭਾਵੇਂ ਮਾਂ ਚੁੱਕੇ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਪਰ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ ਫਿਰ ਮੋਹ ਜਾਗ ਪੈਂਦਾ ਫਿਰ ਮਾਂ ਕੋਲ ਹੀ ਆਉਂਦਾ ਫਿਰ ਦੂਜਿਆਂ ਕੋਲ ਜਾਣਾ ਛੱਡ ਦਿੰਦਾ ਹੌਲੀ ਹੌਲੀ ਫਿਰ ਪਰਿਵਾਰ ਵਿੱਚ ਹੀ ਰਹਿ ਜਾਂਦਾ ਦੂਜਿਆਂ ਨੂੰ ਚੰਗਾ ਨਹੀਂ ਸਮਝਦਾ ਜਿਵੇਂ ਜਿਵੇਂ ਅਸੀਂ ਵੱਡੇ ਹੋ ਰਹੇ ਹਾਂ ਸਾਡੇ ਵਿੱਚ ਵਲ ਪੈਂਦੇ ਜਾ ਰਹੇ ਨੇ ਤੁਹਾਡੇ ਨਿੱਕੇ ਨਿੱਕੇ ਬੱਚੇ ਨੇ ਤੁਸੀਂ ਬੜੇ ਫਕਰ ਨਾਲ ਆਉਂਦੇ ਹੋ ਰਿਸ਼ਤੇਦਾਰ ਜਦੋਂ ਆਉਂਦੇ ਨੇ ਬੇਟਾ ਪੋਏਮ ਸੁਣਾਓ ਬੇਟਾ ਕਵਿਤਾ ਸੁਣਾਓ ਉਹ ਬੱਚੇ ਤੁਹਾਡੇ ਖਲੋ ਕੇ ਤੇ ਕਵਿਤਾ ਬੋਲਦੇ ਤੁਸੀਂ ਬੜੇ ਖੁਸ਼ ਹੁੰਦੇ ਹੋ ਵੀ ਮੇਰਾ ਪੁੱਤਰ ਜੀ ਕਵਿਤਾ ਪੜ੍ਹਦਾ ਬੜਾ ਸੋਹਣਾ ਬੋਲਦਾ ਨਿੱਕੇ ਨਿੱਕੇ ਬੱਚੇ ਕਈ ਵਾਰੀ ਇਸ ਸੰਗਤ ਵਿੱਚ ਵੀ ਵੇਖਣੇ ਆ ਸਟੇਜ ਦੇ ਉੱਤੇ ਬੋਲਣਗੇ ਬੜੇ ਜੋਸ਼ ਨਾਲ ਬੱਚੇ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਦੀ ਉਮਰ 3 ਸਾਲ ਦੀ ਆ 4 ਸਾਲ ਦੀ ਆ 5 ਸਾਲ ਦੀ ਆ 4-5 ਸਾਲ ਦਾ ਬੱਚਾ ਸਟੇਜ ਤੇ ਖਲੋ ਕੇ ਬੋਲਦਾ ਉਹਦੀਆਂ ਲੱਤਾਂ ਨਹੀਂ ਕੰਬਦੀਆਂ ਉਹ ਡਰਦਾ ਨਹੀਂ ਉਹ ਸਟੇਜ ਤੇ ਖਲੋ ਕੇ ਬੋਲ ਲੈਂਦਾ ਘਬਰਾਉਂਦਾ ਨਹੀਂ ਵੱਡੇ ਵੱਡੇ ਇਕੱਠਾਂ ਚ ਪਰ ਜੇ ਉਹਦੇ ਦਾਦੇ ਨੂੰ ਆਖੇ ਵੀ ਤੂੰ ਬੋਲ ਉਹ ਆਖੇਗਾ ਮੇਰੀਆਂ ਲੱਤਾਂ ਕੰਬਦੀਆਂ ਜੇ ਉਹਦੇ ਪਿਤਾ ਨੂੰ ਆਖੇ ਵੀ ਤੂੰ ਬੋਲ ਤੇਰਾ ਮੁੰਡਾ ਬੋਲਦਾ ਸਟੇਜ ਤੇ ਤੂੰ ਬੋਲ ਉਹ ਆਖੇਗਾ ਮੈਂ ਨਹੀਂ ਬੋਲ ਸਕਦਾ ਨਿੱਕਾ ਜਿਹਾ ਬੱਚਾ ਨਹੀਂ ਕੰਬਦਾ ਵੱਡੇ ਕੰਬਣ ਲੱਗ ਪੈਂਦੇ ਨੇ ਕਾਰਨ ਇਹਦਾ ਕੀ ਹੈ ਅਸਲ ਵਿੱਚ ਅਸੀਂ ਨਹੀਂ ਕੰਬਦੇ ਸਾਡੇ ਪਾਪ ਕੰਬਦੇ ਨੇ ਸਾਡੇ ਕਰਮ ਕੰਬਣ ਲੱਗ ਪੈਂਦੇ ਨੇ ਉਹ ਬੱਚੇ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਹੁੰਦਾ ਉਹ ਅਡੋਲ ਖਲੋਤਾ ਰਹਿੰਦਾ ਸਟੇਜ ਉਹ ਨਹੀਂ ਡਰਦਾ ਸਤ ਸੰਗਤ ਜਿਵੇਂ ਜਿਵੇਂ ਅਸੀਂ ਵੱਡੇ ਹੋਵਾਂਗੇ ਸਾਡੇ ਵਿੱਚ ਵਲ ਪੈਣੇ ਸ਼ੁਰੂ ਹੋ ਜਾਣਗੇ ਤੇ ਜਿੱਦਾਂ ਅਸੀਂ ਜਨਮ ਲਿਆ ਸੀ ਜੇ ਕਿਤੇ ਉਵੇਂ ਜਿਵੇਂ ਆਪਣਾ ਜੀਵਨ ਲੰਘਾ ਦਈਏ ਸਿੱਧੇ ਹੀ ਸਿੱਧੇ ਜਾਈਏ ਤੇ ਫਿਰ ਕਬੀਰ ਸਾਹਿਬ ਕਹਿੰਦੇ ਨੇ ਬੰਦੇ ਕੀ ਦੇਵਤੇ ਵੀ ਤੇਰਾ ਮੁਕਾਬਲਾ ਨਹੀਂ ਕਰ ਸਕਦੇ ਤੇਰੇ ਸਰੀਰ ਨੂੰ ਦੇਵਤੇ ਲੋਚਣਗੇ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਇਸ ਸਰੀਰ ਨੂੰ ਦੇਵਤੇ ਵੀ ਲੋਚਣਗੇ ਤੇ ਅਸੀਂ ਮਾਨ ਨਾ ਕਰ ਪਈਏ ਵੀ ਸਾਡੇ ਸਰੀਰ ਨੂੰ ਦੇਵਤੇ ਲੋਚਦੇ ਹੋਣਗੇ ਲੋਚਦੇ ਆ ਉਹਨਾਂ ਸਰੀਰਾਂ ਨੂੰ ਜਿਨ੍ਹਾਂ ਨੇ ਪਰ ਉਪਕਾਰ ਕੀਤਾ ਉਸ ਸਰੀਰ ਨੂੰ ਦੇਵਤੇ ਲੋਚਦੇ ਆ ਜਿਹਨੇ ਬੰਦਗੀ ਕੀਤੀ ਜਿਹਨੇ ਸਾਰਾ ਜੀਵਨ ਭਗਤ ਪੂਰਨ ਸਿੰਘ ਵਰਗਿਆਂ ਨੇ ਭਲੇ ਵਾਸਤੇ ਲਾਇਆ ਉਹਨਾਂ ਦੇ ਸਰੀਰਾਂ ਨੂੰ ਤੇ ਦੇਵਤੇ ਲੋਚਦੇ ਆ ਜਿਨ੍ਹਾਂ ਨੇ ਆਪਣਾ ਜੀਵਨ ਬਰਬਾਦ ਕਰ ਲਿਆ ਨਾ ਨਸ਼ਿਆਂ ਚ ਪੈ ਕੇ ਵਿਸ਼ਿਆਂ ਚ ਪੈ ਕੇ ਉਹ ਨਾ ਇਹ ਸੋਚਣ ਵੀ ਮੇਰੇ ਵਰਗੇ ਸਰੀਰ ਨੂੰ ਦੇਵਤੇ ਲੋਚਦੇ ਹੋਣ ਦੇਵਤੇ ਲੋਚਦੇ ਆ ਪਰ ਉਪਕਾਰ ਕਰਨ ਵਾਲੇ ਸਰੀਰਾਂ ਨੂੰ ਵੀ ਸਾਨੂੰ ਵੀ ਕਿਤੇ ਏਦਾਂ ਦਾ ਸਰੀਰ ਮਿਲੇ ਅਸੀਂ ਵੀ ਪਰ ਉਪਕਾਰ ਕਰੀਏ ਇਸ ਦੇਹੀ ਕੋ ਸਿਮਰਹਿ ਦੇਵ ਦੇਵਤੇ ਇਸ ਸਰੀਰ ਨੂੰ ਲੋਚਦੇ ਹਨ ਤੇ ਜਿਵੇਂ ਅਸੀਂ ਪੈਦਾ ਹੋਏ ਹਾਂ ਕਿਤੇ ਉਵੇਂ ਜਿਵੇਂ ਸਾਡਾ ਵੀ ਸਾਰਾ ਜੀਵਨ ਲੰਘ ਜਾਵੇ ਲੱਕੜੀ ਸਿੱਧੀ ਜਾਏਗੀ ਵਲ ਨਾ ਪੈਣ ਉਹ ਕਿਸੇ ਘਰ ਦਾ ਸ਼ਿੰਗਾਰ ਬਣੇਗੀ ਉਹ ਕਹਿੰਦੇ ਤੂੰ ਜੇ ਵਲ ਤੋਂ ਬਚਿਆ ਰਵੇਂ ਨਸ਼ਿਆਂ ਤੇ ਵਿਸ਼ਿਆਂ ਤੋਂ ਬਚਿਆ ਰਵੇ ਕਹਿੰਦੇ ਤੂੰ ਪੰਥ ਦਾ ਸ਼ਿੰਗਾਰ ਬਣ ਜਾਏਗਾ ਪੰਥ ਦਾ ਸ਼ਿੰਗਾਰ ਬਣ ਜਾਵੇਗਾ, ਦੁਨੀਆਂ ਦਾ ਸ਼ਿੰਗਾਰ ਬਣੇਗਾ। ਜੇ ਕਿਤੇ ਅਸੀਂ ਵੀ ਉਵੇਂ ਜਿਵੇਂ ਚੱਲਦੇ ਜਾਈਏ ਬਚੇ ਰਹੀਏ, ਪਰ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ ਅਸੀਂ ਦੁਨੀਆਂ ਤੋਂ ਸਿੱਖਦੇ ਹਾਂ। ਸਾਡੀ ਬੁੱਧੀ ਲੋਕਾਂ ਦੀ ਬਣਾਈ ਹੋਈ ਆ, ਵਿਚਾਰ ਹੌਲੀ ਹੌਲੀ ਭਰਦੇ ਜਾ ਰਹੇ ਨੇ, ਕੁਝ ਮਾਂ ਤੋਂ ਸਿੱਖਿਆ ਲਈ, ਕੁਝ ਪਿਤਾ ਤੋਂ ਸਿੱਖਿਆ ਲਈ, ਜ਼ਿਆਦਾ ਸਿੱਖਿਆ ਜੇ ਸਾਡੇ ਦਿਮਾਗ ਚੋਂ ਆ, ਜਿਹੜੀ ਅਸੀਂ ਟੈਲੀਵਿਜ਼ਨ ਤੋਂ ਲਈ ਹੋਈ ਉਹ ਦਿਮਾਗ ਚ ਜ਼ਿਆਦਾ ਸਿੱਖਿਆ ਵੱਡ ਗਈ। ਇਸੇ ਕਰਕੇ ਜੀਵਨ ਬਰਬਾਦੀ ਵੱਲ ਨੂੰ ਤੁਰ ਪਿਆ, ਬਰਬਾਦੀ ਦੇ ਰਾਹ ਵੱਲ ਨੂੰ ਤੁਰ ਪਏ। ਤੇ ਜਿਨ੍ਹਾਂ ਨੇ ਸਾਧ ਸੰਗਤ ਜੀ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਬਾਣੀ ਪੜ੍ਹਦੇ ਰਹੇ, ਸਿਮਰਨ ਕਰਦੇ ਰਹੇ, ਸਤਸੰਗਤ ਕਰਦੇ ਰਹੇ, ਉਹ ਬਚ ਗਏ, ਉਹਨਾਂ ਉੱਤੇ ਬਖਸ਼ਿਸ਼ ਹੋ ਗਈ। ਤੇ ਸਤਸੰਗਤ ਚੰਗੇ ਵਿਚਾਰ ਆਪਣੇ ਬੱਚਿਆਂ ਵਿੱਚ ਭਰਨ ਵਾਸਤੇ ਸਾਨੂੰ ਖੁਦ ਆਪਣੇ ਵਿਚਾਰ ਚੰਗੇ ਸ਼ੁੱਧ ਬਣਾਉਣੇ ਪੈਣਗੇ। ਦਾਸ ਨੇ ਕੱਲ ਵੀ ਅਰਜ ਕੀਤੀ ਸੀ ਕਿ ਜੇ ਆਪਣੇ ਬੱਚਿਆਂ ਦੇ ਜੀਵਨ ਵਿੱਚ ਕ੍ਰਾਂਤੀ ਲਿਆਉਣੀ ਚਾਹੁੰਦੇ ਹੋ ਪਹਿਲਾਂ ਆਪਣਾ ਜੀਵਨ ਬਣਾਉਣਾ ਪੈਣਾ। ਸਭ ਤੋਂ ਵੱਧ ਬੱਚੇ ਦੇ ਉੱਤੇ ਉਹਦੇ ਮਾਤਾ ਪਿਤਾ ਦੇ ਜੀਵਨ ਦਾ ਅਸਰ ਪੈਂਦਾ। ਇੱਥੇ ਤੇ ਬੱਚਿਆਂ ਨੇ ਆਉਣਾ ਤੇ ਵੇਖਣਾ ਤੇ ਸੁਣ ਜਾਣਾ ਮਾੜਾ ਮੋਟਾ, ਇਹਦਾ ਅਸਰ ਹੁੰਦਾ ਬਹੁਤ ਘੱਟ। ਅਸਲ ਵਿੱਚ ਬੱਚਿਆਂ ਨੇ ਤੁਹਾਡੇ ਘਰਾਂ ਦੇ ਵਿੱਚ ਵੇਖਣਾ ਮੇਰਾ ਬਾਪੂ ਉੱਠਦਾ ਕਿੰਨੇ ਵਜੇ ਆ, ਸੌਂਦਾ ਕਿੰਨੇ ਵਜੇ ਆ, ਸ਼ਰਾਬ ਪੀਂਦਾ, ਇਹ ਮਾਸ ਖਾਂਦਾ, ਇਹ ਨਿਤਨੇਮ ਕਰਦਾ ਕਿ ਨਹੀਂ ਕਰਦਾ, ਇਹ ਬਾਣੀ ਪੜ੍ਹਦਾ ਕਿ ਨਹੀਂ ਪੜ੍ਹਦਾ, ਇਹਦੇ ਅੰਦਰ ਰੱਬ ਦਾ ਭੈ ਹੈ ਕਿ ਨਹੀਂ ਹੈ, ਇਸ ਗੱਲ ਦਾ ਅਸਰ ਸਾਡੇ ਬੱਚਿਆਂ ਉੱਤੇ ਹੋਣਾ। ਤੇ ਜੇ ਸਾਡਾ ਜੀਵਨ ਉੱਚਾ ਸੁੱਚਾ ਹੋਏਗਾ ਬੱਚਿਆਂ ਨੇ ਕੁਦਰਤੀ ਚੰਗੇ ਪਾਸੇ ਲੱਗ ਜਾਣਾ, ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਦੱਸੇ ਹੋਏ ਰਾਹ ਉੱਪਰ ਚੱਲਣਾ। ਸੋ ਸਭ ਤੋਂ ਜ਼ਰੂਰੀ ਹੈ ਅਸੀਂ ਆਪਣੇ ਜੀਵਨ ਵਿੱਚ ਕ੍ਰਾਂਤੀ ਲਿਆਈਏ, ਤੇ ਜਿਵੇਂ ਅਸੀਂ ਪੈਦਾ ਹੋਏ ਹਾਂ ਉਵੇਂ ਜਿਵੇਂ ਸਾਡਾ ਜੀਵਨ ਲੰਘ ਜਾਵੇ। ਤੇ ਸਾਧ ਸੰਗਤ ਜੀ ਫਿਰ ਆ ਸਰੀਰ ਜਿਹੜਾ ਇਹਦਾ ਮੁਕਾਬਲਾ ਦੇਵਤੇ ਵੀ ਨਹੀਂ ਕਰ ਸਕਦੇ, ਫਿਰ ਦੇਵਤੇ ਵੀ ਇਹੋ ਜਿਹੇ ਸਰੀਰ ਨੂੰ ਤਰਸਦੇ ਨੇ ਜਿਹੜਾ ਸਰੀਰ ਬੰਦਗੀ ਕਰਦਾ, ਨਿਤਨੇਮ ਕਰਦਾ, ਪਰ ਉਪਕਾਰ ਕਰਦਾ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਨਾਏ। ਉਹ ਗੁਰਮੁਖ ਪਿਆਰੇ ਜਨਮ ਸਵਾਰ ਕੇ ਜਾਂਦੇ ਨੇ, ਤੇ ਮਨਮੁਖ ਜਿਹੜੇ ਨੇ ਉਹ ਆਪਣਾ ਸਾਰਾ ਜੀਵਨ ਬਰਬਾਦ ਕਰਕੇ ਜਾਂਦੇ ਨੇ। ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ ਕਿ ਆ ਸਵਾਸ ਇੰਨੇ ਮਹਿੰਗੇ ਸਨ, ਮੈਂ ਬਰਬਾਦ ਕਰ ਦਿੱਤੇ, ਬਰਬਾਦੀ ਦੇ ਰਾਹ ਉੱਪਰ ਚੱਲ ਪਏ। ਸੰਗਤ ਮਾੜੀ ਮਿਲ ਗਈ, ਮਨਮੁੱਖਾਂ ਦੀ ਸਭਾ ਵਿੱਚ ਬਹਿਣ ਕਰਕੇ ਆਪਣਾ ਸਾਰਾ ਜੀਵਨ ਬਰਬਾਦ ਕਰ ਲਿਆ। ਇਸੇ ਕਰਕੇ ਸੱਚੇ ਪਾਤਸ਼ਾਹ ਵਾਰ ਵਾਰ ਸਾਨੂੰ ਇਸ ਗੱਲ ਦੀ ਤਾਕੀਦ ਕਰਦੇ ਨੇ ਕਿ ਗੁਰਮੁਖਾਂ ਦੀ ਸਭਾ ਵਿੱਚ ਬੈਠ ਤਾਂ ਜੋ ਸਾਰਾ ਜੀਵਨ ਲੇਖੇ ਲੱਗੇ। ਹੌਲੀ ਹੌਲੀ ਕਰਕੇ ਇੱਕ ਇੱਕ ਗੁਣ ਧਾਰਨ ਕਰਦਿਆਂ 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 ਇੱਕ ਦਿਨ ਫਿਰ ਖਾਲਸਾ ਬਣ ਖਾਲਸਾ, ਜਿਹਦੇ ਵਿੱਚ ਮਿਲਾਵਟ ਨਾ ਹੋਵੇ, ਕੋਈ ਖਾਲਸ ਹੋਵੇ। ਸਾਨੂੰ ਹਰ ਚੀਜ਼ ਖਾਲਸ ਚੰਗੀ ਲੱਗਦੀ ਹੈ, ਦੁੱਧ ਖਾਲਸ ਹੋਣਾ ਚਾਹੀਦਾ ਜਿਹਦੇ 'ਚ ਮਿਲਾਵਟ ਨਾ ਹੋਵੇ, ਕੱਪੜਾ ਚੰਗਾ ਹੋਣਾ ਚਾਹੀਦਾ, ਅਨਾਜ ਚੰਗਾ ਹੋਣਾ ਚਾਹੀਦਾ, ਦਾਲਾਂ ਜਿਹੜੀਆਂ ਖਾਂਦੇ ਆ ਚੰਗੀਆਂ ਹੋਣੀਆਂ ਚਾਹੀਦੀਆਂ ਨੇ, ਮਿਲਾਵਟ ਨਾ ਹੋਵੇ ਉਹਦੇ ਵਿੱਚ। ਸੱਚੇ ਪਾਤਸ਼ਾਹ ਆਖਦੇ ਨੇ ਸਿੱਖ ਵੀ ਮੈਨੂੰ ਉਹੀ ਪਿਆਰਾ ਲੱਗਦਾ ਜਿਹਦੇ ਵਿੱਚ ਮਿਲਾਵਟ ਨਾ ਹੋਵੇ, ਜਿਹੜਾ ਮਿਲਾਵਟ ਤੋਂ ਰਹਿਤ ਹੋਵੇ। ਤੇ ਮਹਾਰਾਜ ਕਹਿੰਦੇ ਰਹਿਤ ਰੱਖਣ ਵਾਲਾ ਬਾਣੀ ਪੜ੍ਹਨ ਵਾਲਾ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦੀਓ ਮੈਂ ਸਾਰਾ। ਕਹਿੰਦੇ ਨਿਆਰਾ ਜਿਹੜਾ ਗੁਰਸਿੱਖ ਰਹਿੰਦਾ, ਮੈਂ ਆਪਣਾ ਤੇਜ ਆਪਣੇ ਸਿੱਖ ਨੂੰ ਦੇ ਦਿੰਦਾ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਸੱਚੇ ਪਾਤਸ਼ਾਹ ਦੇ ਬਚਨ ਨੇ ਮੈਨੂੰ ਸਿੱਖ ਨਾ ਪਿਆਰਾ ਲੱਗਦਾ, ਪਿਆਰੀ ਲਾਲੋ ਜੀ। ਦੇਖਣਾ ਪਿਆਰਾ ਲਗਦਾ ਰਹਿਤ ਪਿਆਰੀ ਲਗਦੀ ਸੰਗਤ ਦੇ ਚਰਨਾਂ ਚ ਮੱਥਾ ਟੇਕਣ ਵਾਲੇ ਛੇਤੀ ਛੇਤੀ ਮੱਥਾ ਟੇਕ ਕੇ ਬੈਠੋ। 10:30 ਵੱਜ ਗਏ ਆ। ਮੈਂ ਕੱਲ ਵੀ ਬੇਨਤੀ ਕੀਤੀ ਸੀ 8:30-9 ਵਜੇ 9:30 ਹੱਦ ਸੰਗਤ ਇਕਾਗਰਤਾ ਬਣਾ ਕੇ ਬੈਠੇ ਫਿਰ ਆਨੰਦ ਆਉਂਦਾ ਤੇ 10:30 ਹੁਣ ਕਰੀਬਨ 1 ਘੰਟਾ ਹੋ ਗਿਆ ਆਪ ਜੀ ਨੂੰ ਬੈਠੇ ਆ। ਅਜੇ ਵੀ ਸੰਗਤ ਬਹੁਤ ਮੱਥਾ ਟੇਕਣ ਮੰਨੀਓ ਰਹਿੰਦੀ ਹੈ। ਸੰਗਤ ਜੀ ਛੇਤੀ ਛੇਤੀ ਮੱਥਾ ਟੇਕ ਕੇ ਬੈਠੋ। ਜਦੋਂ ਸਾਰੀ ਸੰਗਤ ਨਮਸਕਾਰ ਕਰਕੇ ਬਵੇ ਫਿਰ ਇਕਾਗਰਤਾ ਬਣਦੀ ਹੈ ਪੂਰੀ। ਸਾਰੀ ਸੰਗਤ ਗੱਜ ਕੇ ਬੋਲੋਵੇ
ਮੈਨੂੰ ਸੁਖ ਨਾ ਪਿਆਰਾ ਲੱਗਦਾ
ਖਾਲਸਾ ਨਿਆਰਾ ਰਵੇ ਤੇ ਸਤਸੰਗ ਜੀ ਮਹਾਰਾਜ ਕਹਿੰਦੇ ਫਿਰ ਮੈਂ ਆਪਣਾ ਤੇਜ ਆਪਣੇ ਖਾਲਸੇ ਨੂੰ ਦੇ ਦਿਆਂਗਾ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤੀਸਰੇ ਗੁਰੂ ਨਾਨਕ ਬਾਬਾ ਅਮਰਦਾਸ ਜੀ ਕਹਿੰਦੇ ਸੀ ਸਾਰੇ ਉਹਨਾਂ ਨੂੰ ਬਜ਼ੁਰਗ ਹੋਣ ਕਰਕੇ ਤੇ ਗੁਰਮੁਖੋ ਸਾਲ ਵਿੱਚ 2-2 ਵਾਰੀ ਵੀ ਯਾਤਰਾ ਕਰਨ ਜਾਂਦੇ ਸੀ ਗੰਗਾ ਨਹਾਉਣ ਵਾਸਤੇ, ਗੰਗਾ ਤੇ ਇਸ਼ਨਾਨ ਕਰਨ ਵਾਸਤੇ। ਹਿੰਦੂ ਧਰਮ ਵਿੱਚ ਗੰਗਾ ਦਾ ਇਸ਼ਨਾਨ ਬੜਾ ਪਵਿੱਤਰ ਮੰਨਿਆ ਗਿਆ ਤੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਗੰਗਾ ਤੀਰ ਜੋ ਘਰ ਘਰ ਪੀਵਹਿ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੇ ਕਬੀਰ। ਇਸ਼ਨਾਨ ਕਰਨਾ ਤੀਰਥਾਂ ਤੇ ਜਾਣਾ ਇਹ ਕੋਈ ਮਾੜੀ ਗੱਲ ਨਹੀਂ, ਇਹ ਚੰਗੀ ਗੱਲ ਹੈ। ਉੱਥੇ ਜਾ ਕੇ ਸਾਨੂੰ ਸਾਡੇ ਵਿਰਸੇ ਦਾ, ਇਤਿਹਾਸ ਦਾ, ਗੁਰਬਾਣੀ ਨਾਲ ਜੁੜੀ ਦੇ ਬਹਾਨੇ ਨਾਲ ਅੰਮ੍ਰਿਤਸਰ ਦੀ ਪਾਵਨ ਧਰਤੀ ਐਸਾ ਤੀਰਥ ਹੈ ਜਿੱਥੇ 1 ਮਹੀਨੇ ਵਿੱਚ ਬਿਨਾਂ ਲੈਕਚਰ ਦਿੱਤੇ ਆਈ 1 ਮਹੀਨੇ ਵਿੱਚ ਸੈਂਕੜੇ ਹਜ਼ਾਰਾਂ ਨਹੀਂ ਲੱਖਾਂ ਪ੍ਰਾਣੀ ਜਾ ਕੇ ਆਪਣਾ ਜੀਵਨ ਬਣਾਉਂਦੇ ਨੇ। ਦਰਸ਼ਨ ਕਰਕੇ ਉਹਨਾਂ ਦਾ ਜੀਵਨ ਤਬਦੀਲ ਹੋ ਜਾਂਦਾ, ਉੱਥੇ ਹੀ ਕਹਿ ਆਉਂਦੇ ਨੇ ਮੈਂ ਸ਼ਰਾਬ ਨਹੀਂ ਪੀਣੀ, ਮੈਂ ਮਾਸ ਨਹੀਂ ਖਾਣਾ, ਮੈਂ ਤੰਬਾਕੂ ਨਹੀਂ ਖਾਣਾ। ਉਹਦਾ ਅਸਰ ਹੀ ਐਸਾ। ਤੀਰਥਾਂ ਤੇ ਜਾਣਾ ਕੋਈ ਮਾੜੀ ਗੱਲ ਨਹੀਂ, ਪਰ ਜਿੱਥੇ ਤਨ ਦਾ ਇਸ਼ਨਾਨ ਕਰਾਉਂਦੇ ਆ ਉੱਥੇ ਮਨ ਦਾ ਇਸ਼ਨਾਨ ਬੜਾ ਜ਼ਰੂਰੀ ਹੈ। ਤੇ ਸਤਸੰਗ ਜੀ, ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਗੰਗਾ ਦੇ ਕਿਨਾਰੇ ਤੂੰ ਘਰ ਬਣਾ ਲੈ ਜਾ ਕੇ ਆਪਣਾ। ਗੰਗਾ ਤੀਰ, ਗੰਗਾ ਦਾ ਕਿਨਾਰਾ, ਗੰਗਾ ਦੇ ਉੱਤੇ ਸਾਲ ਬਾਅਦ 6 ਮਹੀਨਿਆਂ ਬਾਅਦ ਜਾਣਾ ਤੇ ਦੂਰ ਦੀ ਗੱਲ ਆ। ਤੂੰ ਗੰਗਾ ਕਿਨਾਰੇ ਹੀ ਆਪਣਾ ਘਰ ਬਣਾ ਲੈ ਤੇ ਰੋਜ਼ ਪਾਣੀ ਪੀਣ ਦੀ ਥਾਂ ਤੂੰ ਗੰਗਾ ਜਲ ਛਕਿਆ ਕਰ। ਗੰਗਾ ਜਲ ਛਕੇ, ਗੰਗਾ ਕਿਨਾਰੇ ਘਰ ਬਣਾ ਲਵੇ, ਜੇ ਵਾਹਿਗੁਰੂ ਦਾ ਨਾਮ, ਪਰਮੇਸ਼ਰ ਦਾ ਨਾਮ ਤੇਰੇ ਹਿਰਦੇ ਵਿੱਚ ਨਾਨਾ ਵਸਿਆ ਤੇ ਫਿਰ ਮਤ ਜਾਣੀ ਮੁਕਤ ਹੋ ਜਾਏਗਾ। ਆਵਾਗਮਨ ਦਾ ਚੱਕਰ ਫਿਰ ਤਿਆਰ। ਆਖੋ ਸਤਨਾਮ, ਬਿਨ ਹਰ ਭਗਤ ਨਾ ਮੁਕਤ ਹੋਏ। ਭਗਤੀ ਤੋਂ ਬਿਨਾਂ ਕੋਈ ਮੁਕਤ ਨਹੀਂ ਹੋ ਸਕਦਾ, ਇਉਂ ਕਹਿ ਰਮੇ ਕਬੀਰ। ਫਿਰ ਨਾਲ ਹੀ ਕਬੀਰ ਸਾਹਿਬ ਜੀ ਦੇ ਸਲੋਕ ਦੋ ਇਕੱਠੇ ਨੇ। ਕਬੀਰ ਸਾਹਿਬ ਅਗਲੇ ਸਲੋਕ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀ। ਕਹਿੰਦੇ ਜਦੋਂ ਮਨ ਨਿਰਮਲ ਹੋ ਗਿਆ ਨਾ ਤੇ ਮਨ ਹੀ ਗੰਗਾ ਦੇ ਨੀਰ ਵਰਗਾ ਸਾਫ਼ ਹੋ ਗਿਆ। ਲੋਕ ਗੰਗਾ ਜਲ ਨੂੰ ਪਵਿੱਤਰ ਮੰਨਦੇ ਨੇ, ਕਹਿੰਦੇ ਮਨ ਨਿਰਮਲ ਹੋ ਗਿਆ, ਗੰਗਾ ਦੇ ਜਲ ਵਰਗਾ ਨਿਰਮਲ ਹੀ, ਮਨ ਹੀ ਆਪਣਾ ਨਿਰਮਲ ਕਰ ਲੈ, ਪਵਿੱਤਰ ਕਰ ਲੈ ਮਨ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ। ਕਬੀਰ ਕਹਿੰਦੇ ਫਿਰ ਰੱਬ ਪਿੱਛੇ ਲੱਗਿਆ ਫਿਰੂ, ਤੈਨੂੰ ਰੱਬ ਨੂੰ ਲੱਭਣ ਦੀ ਲੋੜ ਨਹੀਂ, ਫਿਰ ਉਹ ਤੇ ਤੇਰੇ ਪਿੱਛੇ ਪਿੱਛੇ ਫਿਰੇਗਾ। ਪਰ ਜੇ ਆਪਣਾ ਮਨ ਪਵਿੱਤਰ ਕਰ ਲਵੇਂ, ਆਪਣਾ ਮਨ ਸ਼ੁੱਧ ਸਾਫ਼ ਕਰ ਲਵੇਂ। ਗੰਗਾ ਕਿਨਾਰੇ ਜਾਂਦੇ ਹੁੰਦੇ ਸੀ ਕਹਿੰਦੇ 6 ਮਹੀਨਿਆਂ ਬਾਅਦ, ਸਾਲ ਬਾਅਦ ਯਾਤਰਾ ਕਰਨ ਵਾਸਤੇ, ਵੀ ਮੁਕਤੀ ਹੋ ਜਾਏਗੀ, ਭਲਾ ਹੋ ਜਾਏਗਾ। ਪਰ ਕਬੀਰ ਸਾਹਿਬ ਦਾ ਫੈਸਲਾ ਹੈ, ਇੱਕ ਵਾਰੀ ਪੜ੍ਹੋ ਸਾਰੇ।
ਭਾਵੇਂ ਗੰਗਾ ਦੇ ਕਿਨਾਰੇ ਕੱਢ
ਮਾਨੇ ਗੁਰੂ।
ਕਹਿੰਦੇ ਨੇ ਗੰਗਾ ਕਿਨਾਰੇ ਘਰ ਬਣਾ ਲੈ, ਗੰਗਾ ਜਲ ਛਕਿਆ ਕਰ ਪਾਣੀ ਪੀਣ ਦੀ ਥਾਂ, ਗੰਗਾ ਦਾ ਪਵਿੱਤਰ ਜਲ ਪੀ। ਪਰ ਜੇ ਭਜਨ ਨਹੀਂ ਕਰਦਾ, ਜੇ ਬੰਦਗੀ ਨਹੀਂ ਕਰਦਾ, ਗੰਗਾ ਕਿਨਾਰੇ ਘਰ ਬਣਾਉਣ ਨਾਲ ਵੀ ਤੇਰਾ ਭਲਾ ਨਹੀਂ ਹੋਣਾ। ਇਹਦਾ ਨਹੀਂ ਗੱਲ ਬਣੇਗੀ। ਬੰਦਗੀ ਕਰਨ ਦੀ ਜ਼ਰੂਰਤ ਹੈ, ਭਜਨ ਕਰਨਾ ਪੈਂਦਾ, ਨਾਮ ਜਪਣਾ ਪੈਂਦਾ। ਭਾਵੇਂ ਉਹ ਸਿੱਖ ਧਰਮ ਵਿੱਚ ਜਨਮ ਲੈ ਕੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਵਾਹਿਗੁਰੂ ਵਾਹਿਗੁਰੂ ਜਪੋ, ਭਾਵੇਂ ਹਿੰਦੂ ਧਰਮ ਚੋਂ ਰਾਮ ਰਾਮ ਜਪੋ, ਭਾਵੇਂ ਇਸਲਾਮ ਧਰਮ ਵਿੱਚ ਅੱਲਾ ਅੱਲਾ ਕਹੋ, ਕਿਸੇ ਵੀ ਤਰੀਕੇ ਦੁਆਰਾ ਆਪੋ ਆਪਣੇ ਧਰਮਾਂ ਵਿੱਚ ਜਿਵੇਂ ਦੱਸਿਆ ਜਾਂਦਾ ਆਪੋ ਆਪਣੇ ਤਰੀਕੇ ਨਾਲ ਜਪੋ। ਤੇ ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਭਲਾ ਨਹੀਂ ਹੈ। ਬਾਬਾ ਅਮਰਦਾਸ ਜੀ ਜਾਂਦੇ ਹੁੰਦੇ ਸੀ ਸਾਲ ਚ ਦੋ ਦੋ ਵਾਰੀ ਵੀ ਚਲੇ ਜਾਣਾ ਯਾਤਰਾ ਕਰਨ, ਗੰਗਾ ਤੇ ਇਸ਼ਨਾਨ ਕਰਨਾ, ਮੁੜ ਆਉਣਾ ਜਾਣਾ, ਫਿਰ ਮੁੜ ਆਉਣਾ। ਬਸ ਇਸੇ ਨੂੰ ਹੀ ਆਪਣਾ ਜੀਵਨ ਬਣਾਇਆ ਸੀ ਵੀ ਭਲਾ ਹੋ ਜਾਏਗਾ। ਇੱਕ ਵਾਰੀ ਇੱਕ ਬ੍ਰਹਮਚਾਰੀ ਸਾਧੂ ਨਾਲ ਬੜਾ ਪ੍ਰੇਮ ਬਣ ਗਿਆ। ਕਈ ਦਿਨ ਇਕੱਠੇ ਰਹੇ, ਕਾਫੀ ਪ੍ਰੇਮ ਬਣ ਗਿਆ। ਇਕੱਠਿਆਂ ਨੇ ਛਕ ਲੈਣਾ ਪ੍ਰਸ਼ਾਦਾ, ਤੁਰੇ ਜਾਣਾ, ਇਕੱਠਿਆਂ ਨੇ ਇਸ਼ਨਾਨ ਕਰਨਾ, ਆਰਾਮ ਕਰਨਾ, ਨੇੜੇ ਨੇੜੇ ਬਿਸਤਰ ਲਾ ਲੈਣੇ, ਕਾਫੀ ਪ੍ਰੇਮ ਬਣ ਗਿਆ। ਕਈ ਦਿਨਾਂ ਪਿੱਛੋਂ ਪੁੱਛਿਆ, ਉਸ ਬ੍ਰਹਮਚਾਰੀ ਨੇ, ਬਾਬਾ ਜੀ, ਬਾਬਾ ਅਮਰਦਾਸ ਜੀ ਤੁਹਾਡਾ ਗੁਰੂ ਕੌਣ? ਬਾਬਾ ਅਮਰਦਾਸ ਜੀ ਕਹਿੰਦੇ, ਬਈ ਮੈਂ ਗੰਗਾ ਕਿਨਾਰੇ ਤੇ ਜਾਂਦਾ ਮੈਂ ਸਾਲ ਬਾਅਦ, ਪਰ ਹੁਣ ਤੱਕ ਮੈਂ ਗੁਰੂ ਨਹੀਂ ਕੋਈ ਧਾਰਨ ਕੀਤਾ। ਜਦੋਂ ਇਹ ਸ਼ਬਦ ਉਸ ਬ੍ਰਹਮਚਾਰੀ ਦੇ ਕੰਨਾਂ ਚ ਪਏ, ਮੈਂ ਗੁਰੂ ਨਹੀਂ ਧਾਰਨ ਕੀਤਾ, ਕਹਿੰਦੇ ਨੇ ਕਈ ਕਦਮਾਂ ਪਿੱਛੇ ਹਟ ਕੇ ਖਲੋ ਗਿਆ। ਕਹਿਣ ਲੱਗਾ, ਬਾਬਾ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਤੂੰ ਨਗੁਰਾ, ਅਜੇ ਤੱਕ ਗੁਰੂ ਨਹੀਂ ਧਾਰਿਆ, ਤੂੰ ਮੈਨੂੰ ਪਹਿਲਾਂ ਦੱਸਦਾ, ਮੈਂ ਤੇਰੀ ਨਗੁਰੇ ਦੀ ਇੰਨੇ ਦਿਨ ਸੰਗਤ ਕੀਤੀ ਆ, ਹੁਣ ਤੇ ਭਲਾ ਮੇਰਾ ਵੀ ਨਹੀਂ ਹੋਣਾ। ਇਕੱਠੇ ਖਾਂਦੇ ਰਹੇ ਆ, ਇਕੱਠੇ ਤੁਰਦੇ ਰਹੇ ਆ, ਪਤਾ ਹੀ ਨਹੀਂ ਸੀ ਤੂੰ ਨਗੁਰਾ। ਸਿੱਖ ਧਰਮ ਵਿੱਚ ਤੇ ਪ੍ਰੇਮ ਦਾ ਮਾਰਗ ਹੈ ਨਾ, ਵੀ ਜੇ ਕੋਈ ਸ਼ਰਾਬ ਪੀਣ ਵਾਲਾ ਵੀ ਆ, ਜੇ ਟੁੱਟ ਗਿਆ ਸਿੱਖੀ ਨਾਲੋਂ, ਸਿੱਖ ਅਖਵਾਉਂਦਾ ਦਾੜੀ ਨਹੀਂ ਕੇਸ ਨਹੀਂ, ਪ੍ਰੇਮ ਨਾਲ ਉਹਨਾਂ ਨੂੰ ਸਮਝਾਓ। ਇੰਨਾ ਨਾ ਅੰਮ੍ਰਿਤ ਧਾਰੀ ਡਰੇ ਕਿ ਮੈਂ ਪਿੱਟਿਆ ਜਾਵਾਂਗਾ ਜੇ ਮੈਨੂੰ ਇਹਨੇ ਪਾਣੀ ਪਿਲਾ ਦਿੱਤਾ, ਪਾਣੀ ਦਾ ਗਲਾਸ, ਇਹਦਾ ਤੇ ਫਿਰ ਏਡਾ ਕਰੜਾ ਕੰਮ ਨਹੀਂ ਮਹਾਰਾਜ ਨੇ ਕੀਤਾ। ਇਹ ਮਾਰਗ ਆ ਪ੍ਰੇਮ ਦਾ, ਪ੍ਰੇਮ ਦਾ ਮਾਰਗ ਆ। ਪਿਆਰ ਨਾਲ ਬੇਨਤੀ ਕਰੋ, ਹਰ ਇੱਕ ਨੂੰ ਸਮਝਾਓ। ਜੇ ਤੁਸੀਂ ਦੌੜੋਗੇ ਇਹਨਾਂ ਤੋਂ ਦੂਰ, ਫਿਰ ਇਹਨਾਂ ਦਾ ਭਲਾ ਕਿਵੇਂ ਹੋਏਗਾ? ਬਹੁਤ ਸਾਰੇ ਲੋਕ ਕਈ ਵਾਰੀ ਵੇਖੀਦਾ ਟਾਈਮ ਹੋਵੇ, ਕਈ ਵਾਰੀ ਘਰਾਂ ਚ ਕਹਿਣਗੇ, ਮੈਨੂੰ ਕੋਈ ਕਹਿਣਗੇ, ਫਲਾਣਾ ਤੇ ਜੀ ਦਾੜੀ ਵੀ ਕੱਟਦਾ, ਇਹ ਸ਼ਰਾਬ ਵੀ ਪੀਂਦਾ, ਤੁਸੀਂ ਇਹਦੇ ਨਾਲ ਕਿਵੇਂ ਇਹਦੇ ਘਰ ਚਲੇ ਗਏ? ਤੇ ਮੈਨੂੰ ਅਰਜ਼ ਕਰਨੀ ਕਈ ਵਾਰੀ, ਮੈਂ ਗੁਰਮੁਖਾ ਤੂੰ ਤੇ ਅੰਮ੍ਰਿਤ ਛਕਿਆ, ਸਿੰਘ ਸਜਿਆ, ਇਹਨਾਂ ਨੂੰ ਵੀ ਤੇ ਛਕਾਉਣਾ, ਇਹਨਾਂ ਨੂੰ ਵੀ ਤੇ ਬੇਨਤੀ ਕਰਨੀ ਆ। ਤੇ ਸਤ ਸੰਗਤ ਗੁਰਮੁਖ ਜਿਹੜੇ ਗੁਰਸਿੱਖ ਨੇ, ਉਹ ਹਰ ਇੱਕ ਨੂੰ ਗੁਰੂ ਵਾਲਾ ਬਣਾਉਣ ਦਾ ਯਤਨ ਕਰਨ, ਜੋੜਨ ਦਾ ਯਤਨ ਕਰਨ, ਆਪਣੇ ਗੁਰੂ ਦੀ ਵਡਿਆਈ ਕਰਨ, ਤਾਂ ਜੋ ਹੋਰ ਪਾਸੇ ਕੋਈ ਜਾਵੇ ਹੀ ਨਾ। ਤੇ ਸੰਗਤ ਜੀ, ਪ੍ਰੇਮ ਦਾ ਮਾਰਗ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ ਵੀ ਪਿਆਰ ਨਾਲ ਬੇਨਤੀ ਕਰੋ, ਪਿਆਰ ਨਾਲ ਸਮਝਾਓ। ਪ੍ਰੇਮ ਨਾਲ ਤੇ ਪਸ਼ੂ ਵੀ ਵਸ ਵਿੱਚ ਆ ਜਾਂਦੇ ਆ, ਕੁੱਤਾ ਵੀ ਪੂਛ ਹਿਲਾਉਂਦਾ ਹੋਇਆ ਨੇੜੇ ਆ ਜਾਂਦਾ। ਪ੍ਰੇਮ ਨਾਲ ਜੇ ਕਹਾਂਗੇ ਆਪਣੇ ਆਪ ਹੌਲੀ 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 ਕਿਰਪਾ ਹੋਏਗੀ। ਬਾਬਾ ਅਮਰਦਾਸ ਜੀ ਤੋਂ ਪਰਾਂ ਹੋ ਕੇ ਖਲੋ ਗਏ, ਤੂੰ ਨਗੁਰਾ, ਮੈਂ ਤੇਰੀ ਨਗੁਰੇ ਦੀ ਸੰਗਤ ਕੀਤੀ। ਤੇ ਸੰਗਤ ਜੀ, ਬਾਬਾ ਅਮਰਦਾਸ ਜੀ ਨੂੰ ਕਈ ਬੋਲ ਕਬੋਲ ਉਹਨੇ ਬੋਲੇ, ਚਲਿਆ ਗਿਆ ਵਾਪਸ, ਉਹ ਤੇ ਚਲਿਆ ਗਿਆ। ਬਾਬਾ ਅਮਰਦਾਸ ਜੀ ਦੀ ਨੀਂਦ ਉੱਡ ਗਈ। ਮਨਾ, ਜੇ ਤੂੰ ਗੁਰੂ ਵਾਲਾ ਹੁੰਦਾ ਤੈਨੂੰ ਇੰਨਾ ਕੁਝ ਨਾ ਸੁਣਨਾ ਪੈਂਦਾ। ਆਪਾਂ ਬੜੀ ਵਾਰੀ ਸੁਣਨੇ ਆ, ਸਤਸੰਗਤ ਵਿੱਚ ਜਾਂਦੇ ਆ, ਚੋਟਾਂ ਤੇ ਬੜੀਆਂ ਵੱਜਦੀਆਂ ਨੇ, ਪਤਾ ਨਹੀਂ ਸਾਡਾ ਸੁਭਾਅ ਕਿੱਦਾਂ ਦਾ ਬਣ ਗਿਆ। ਪੱਥਰ ਦਿਲ ਬਣ ਗਏ ਆ ਸਾਡੇ ਉੱਤੇ ਅਸਰ ਨਹੀਂ ਹੁੰਦਾ। ਬਹੁਤ ਥਾਵਾਂ ਉੱਤੇ ਗੱਲ ਬਾਰ ਬਾਰ ਕਹੀ ਜਾਂਦੀ ਆ ਗੁਰੂ ਵਾਲਾ ਬਣੇ ਬਿਨਾਂ ਗੱਤ ਨਹੀਂ ਭਾਈ, ਗੁਰੂ ਵਾਲੇ ਬਣੋ। ਬਾਬਾ ਅਮਰਦਾਸ ਜੀ ਨੂੰ ਤੇ ਨੀਂਦ ਨਹੀਂ ਸੀ ਆਉਂਦੀ, ਉਸ ਬ੍ਰਹਮਚਾਰੀ ਦੇ ਬੋਲ ਬਾਰ ਬਾਰ ਕੰਨਾਂ ਵਿੱਚ ਗੂੰਜਦੇ ਰਹਿੰਦੇ ਸੀ ਮਨਾ, ਕਿਉਂ ਨਾ ਗੁਰੂ ਵਾਲਾ ਬਣਿਆ, ਜੇ ਗੁਰੂ ਵਾਲਾ ਹੁੰਦਾ ਕੁਝ ਨਾ ਸੁਣਨਾ ਪੈਂਦਾ ਜੋ ਮੈਂ ਸੁਣਿਆ, ਜੇ ਮੈਂ ਗੁਰੂ ਵਾਲਾ ਹੁੰਦਾ। ਤੇ ਕਈ ਕਈ ਦਿਨ ਫਿਰ ਬਾਬਾ ਅਮਰਦਾਸ ਜੀ ਯਾਤਰਾ ਰਹਿੰਦੇ ਸੀ ਪਰ ਮੁੜ ਆਏ ਵਾਪਸ। ਜਦੋਂ ਘਰ ਆਏ ਚਿਹਰੇ ਤੇ ਉਦਾਸੀ, ਬੜੇ ਪਰੇਸ਼ਾਨ ਹਨ, ਪਰਿਵਾਰ ਵਾਲੇ ਮੈਂਬਰਾਂ ਨਾਲ ਕਿਸੇ ਨਾਲ ਗੱਲ ਨਹੀਂ ਕੀਤੀ, ਕੋਠੇ ਉੱਤੇ ਮੰਜਾ ਡਾਹ ਲਿਆ, ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ, ਤਾਰੇ ਗਿਣਦਿਆਂ ਦੀ ਰਾਤ ਲੰਘ ਜਾਂਦੀ ਹੈ ਤੇ ਇਹੀ ਸੋਚਦੇ ਰਹਿੰਦੇ ਆ ਗੁਰੂ ਧਾਰਨ ਕਰਨਾ। ਨਾਲ ਇਹ ਵੀ ਆ ਗਿਆਨਵਾਨ ਇਹ ਸੋਚਦੇ ਨੇ ਵੀ ਕਿਤੇ ਅਧੂਰਾ ਹੀ ਨਾ ਮਿਲ ਜਾਏ, ਕਿਤੇ ਕੱਚਾ ਹੀ ਨਾ ਮਿਲ ਜਾਏ। ਹੁਣ ਗੁਰੂ ਧਾਰਨ ਕਰਨਾ ਅਧੂਰਾ ਨਾ ਮਿਲ ਜਾਵੇ ਕਿਤੇ, ਇਹ ਵੀ ਬੜੀ ਮਾੜੀ ਗੱਲ ਆ। ਜੇ ਕਿਤੇ ਬਹੁਤ ਸਾਰੇ ਲੋਕ ਤੇ ਨਾਸਤਕ ਵੀ ਹਨ ਜਿਹੜੇ ਰੱਬ ਦੀ ਹੋਂਦ ਤੋਂ ਮੁਨਕਰ ਨੇ ਕਿ ਰੱਬ ਹੈ ਹੀ ਨਹੀਂ, ਉਹ ਕਹਿੰਦੇ ਅਸੀਂ ਨੀ ਰੱਬ ਨੂੰ ਮੰਨਦੇ, ਸਾਨੂੰ ਲੋੜ ਹੀ ਨਹੀਂ ਗੁਰੂ ਦੇ। ਕਈ ਏਦਾਂ ਦੇ ਵੀ ਨੇ ਤੇ ਕਈਆਂ ਨੂੰ ਗੁਰੂ ਮਿਲਿਆ ਪਰ ਮਿਲਿਆ ਅਧੂਰਾ ਕੱਚਾ, ਤੇ ਕੁਛ ਨੇ ਜਿਹਨਾਂ ਨੂੰ ਪੂਰਨ ਸਤਿਗੁਰੂ ਦਾ ਮਿਲਾਪ ਹੋਵੇ। ਤੇ ਜੇ ਗੁਰਮੁਖੋ ਅਸੀਂ 10 ਰੁਪਏ ਦੀ ਵੀ ਕੋਈ ਚੀਜ਼ ਖਰੀਦਨੇ ਆ ਨਾ ਦੁਕਾਨ ਤੋਂ, ਉਹਦੇ ਵਿੱਚ ਵੀ ਸਾਨੂੰ ਇਹ ਹੁੰਦਾ ਵੀ ਕਿਤੇ ਧੋਖਾ ਨਾ ਹੋ ਜਾਏ, ਕਿਤੇ ਘਾਟੇ ਵਾਲਾ ਸੌਦਾ ਨਾ ਹੋਵੇ, ਧੋਖਾ ਨਾ ਹੋ ਜਾਏ। ਤੇ ਸਤਸੰਗ ਜੀ ਜਦੋਂ ਵੀ ਕੋਈ ਚੀਜ਼ ਖਰੀਦੀਏ, 2-4-10 ਲੱਖ ਰੁਪਇਆ ਲਾਈਏ, ਬੜੀ ਪਰਖ ਕਰੀਦੀ ਆ, ਜਦੋਂ ਗੁਰੂ ਧਾਰਨ ਕਰੇ ਉਦੋਂ ਵੀ ਚੰਗੀ ਤਰ੍ਹਾਂ ਸੋਚ ਕੇ ਵਿਚਾਰ ਕੇ ਪਰਖ ਕਰਕੇ ਫਿਰ ਤੂੰ ਸੱਚ ਦੇ ਰਾਹ ਉੱਤੇ ਤੁਰ। ਉੱਥੇ ਵੀ ਜ਼ਰੂਰ ਸੋਚਣਾ ਪਏਗਾ। ਪੱਖਾ ਝੱਲਣ ਵਾਲੇ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਪੱਖਾ ਝੱਲਣ ਦੀ ਸੇਵਾ ਬੜੀ ਮਹਾਨ ਹੈ, ਵੱਡੀ ਸੇਵਾ। ਪੱਖਾ ਫੇਰੀ ਪਾਣੀ ਧੋਵਾਂ, ਹਰ ਜਨ ਕੈ ਪੀਸਣ ਪੀਸ ਕਮਾਵਾਂ। ਪੱਖਾ ਝੱਲਣ ਦੀ ਸੇਵਾ ਤੇ ਆ ਬੜੀ ਮਹਾਨ, ਪਰ ਸੰਗਤ ਬੜੇ ਭੀੜੇ ਭੀੜੇ ਬੈਠੇ ਆ ਸਾਰੇ, ਇਕੱਠ ਜ਼ਿਆਦਾ, ਇੰਨੇ ਇਕੱਠ ਵਿੱਚ ਤੇ ਪੱਖਾ ਝੱਲਣ ਵਾਲੇ 100 ਹੋਣ ਤਾਂ ਜਾ ਕੇ ਮਾੜਾ ਮੋਟਾ ਪਤਾ ਲੱਗੇਗਾ ਵੀ ਪੱਖਾ ਝੱਲਿਆ ਜਾ ਰਿਹਾ। ਹਵਾ ਦਾ ਬੁੱਲਾ ਤੇ ਮਾੜਾ ਮੋਟਾ ਕਿਸੇ ਨੂੰ ਆਉਣਾ, ਪਰ ਇਕਾਗਰਤਾ ਭੰਗ ਹੁੰਦੀ ਹੈ ਫਿਰ ਨਾਲ। ਇਸ ਕਰਕੇ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ, ਸੇਵਾ ਤੁਹਾਡੀ ਬੜੀ ਵੱਡੀ ਹੈ ਪਰ ਕਿਰਪਾ ਕਰਕੇ ਬੈਠੋ। ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਆ, 11 ਕਰੀਬਨ ਵੱਜਣ ਵਾਲੀ ਹੈ, ਹੁਣ ਛੇਤੀ ਛੇਤੀ ਮੱਥਾ ਟੇਕ ਲਓ। 11 ਵਜੇ ਤੱਕ ਸਮਾਪਤੀ ਹੋ ਜਾਂਦੀ ਹੈ ਦੀਵਾਨ ਦੀ ਆਮ ਕਰਕੇ, ਹੁਣ 11 ਵੱਜਣ 'ਚ 5-7-10 ਕੁ ਮਿੰਟ ਹੀ ਬਾਕੀ ਰਹਿ ਗਏ ਆ, ਤੇ ਛੇਤੀ ਛੇਤੀ ਮੱਥਾ ਟੇਕ ਕੇ ਕਿਰਪਾ ਕਰਕੇ ਬਹਿ ਜਾਓ, ਥੋੜ੍ਹਾ ਸਮਾਂ ਇਕਾਗਰਤਾ ਬਣ ਬਣ। ਜਲਦੀ ਜਲਦੀ ਮੱਥਾ ਟੇਕੋ, ਜਿੱਥੇ ਵੀ ਕਿਤੇ ਜਗ੍ਹਾ ਮਿਲੇ ਬੈਠੋ। ਸਤਸੰਗ ਜੀ ਧਿਆਨ ਦੇਣਾ, ਬਾਬਾ ਅਮਰਦਾਸ ਜੀ ਨੂੰ ਨੀਂਦ ਨਹੀਂ ਆਉਂਦੀ, ਫਿਕਰ ਲੱਗ ਗਿਆ ਗੁਰੂ ਧਾਰਨ ਕਰਨਾ ਕਿਤੇ ਨਕਲੀ ਨਾ ਮਿਲ ਜਾਏ। ਗੁਰਮੁਖੋ ਜੇ ਕੋਈ ਪਾਰਖੂ ਹੋਵੇ ਤੇ ਪਰਖ ਕਰ ਸਕਦਾ, ਪਤਾ ਲੱਗ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਚੂਨੋ ਖਾਂਡ ਸਵੈਤ ਏਕ ਸਹਿ ਦਿਖਾਈ ਦੇਤ ਪਾਈਐ ਤੋ ਸਵਾਦ ਰਸ ਰਸਨਾ ਕੈ ਚਖੀਐ। ਆਟਾ ਤੇ ਖੰਡ ਵੇਖਣ ਨੂੰ ਇੱਕੋ ਜਿਹੇ ਨੇ, ਚੂਨਾ ਵੀ ਕਹਿ ਲਓ, ਚੂਨਾ ਤੇ ਖੰਡ ਵੇਖਣ ਨੂੰ ਇੱਕੋ ਜਿਹੇ ਨੇ, ਰੰਗ ਚਿੱਟੇ ਹੀ ਹੈ ਦੋਨਾਂ ਦੇ, ਪਰ ਜੀਭ ਤੇ ਰੱਖੋ ਪਤਾ ਲੱਗ ਜਾਂਦਾ ਵੀ ਖੰਡ ਕਿਹੜੀ ਹੈ ਤੇ ਚੂਨਾ ਕਿਹੜਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੀਭ ਤੇ ਰੱਖੋ ਪਤਾ ਲੱਗ ਜਾਂਦਾ। ਜੈਸੇ ਪੀਤ ਬਰਨ ਹੀ ਹੇਮ ਅਰ ਪੀਤਰ ਹੋਏ, ਜਾਨੀਆਂ ਮਹਿਤ ਪਾਰ ਖਦ ਅਗਦ ਰੱਖ। ਸੋਨਾ ਤੇ ਪਿੱਤਲ ਵੇਖਣ ਨੂੰ ਇੱਕੋ ਜਿਹਾ ਹੀ ਲੱਗਦੇ ਨੇ, ਪਰ ਜਿੱਦਣ ਕਿਸੇ ਪਾਰਖੂ ਕੋਲ ਰੱਖੋਗੇ ਪਤਾ ਲੱਗ ਜਾਣਾ ਕਈ ਬੜੇ ਚੌੜੇ ਹੋਏ ਫਿਰਨਗੇ ਬੜੀ ਸੋਹਣੀ ਮੁੰਦਰੀ ਪਈ ਮੈਨੂੰ ਤੋਲੇ ਦੀ ਵਿਚੋਲਗਿਰੀ ਦੀ ਪਰ ਜਦੋਂ ਕਿਤੇ ਪਾਰਖੂ ਕੋਲ ਰੱਖੋ ਉਦਣ ਹੀ ਪਤਾ ਲੱਗਦਾ ਵੀ ਅੱਧਾ ਤੇ ਖੋਟ ਹੀ ਇਹਦੇ ਵਿੱਚ ਅੱਧਾ ਤੇ ਪਿੱਤਲ ਹੀ ਆ ਉਦਾਂ ਹੀ ਭਾਰੀ ਬਣਾਈ ਹੋਈ ਹੈ ਨਕਲ ਜ਼ਿਆਦਾ ਅਸਲ ਘੱਟ ਹੈ ਜੇ ਕਿਤੇ ਸੋਨਾ ਤੇ ਪਿੱਤਲ ਮਿਲਾ ਦਿੱਤੇ ਜਾਣ ਆਮ ਬੰਦਾ ਨਹੀਂ ਪਰਖ ਕਰ ਸਕਦਾ ਪਾਰਖੂ ਦੱਸੂਗਾ ਜਿਹੜਾ ਜਾਣਕਾਰ ਹੈ ਨਾ ਕਿਸੇ ਕੋਲ ਪਾਰਖੂ ਕੋਲ ਰੱਖੋਗੇ ਉਹਨੇ ਪੂਰਾ ਦੱਸ ਦੇਣਾ ਵੀ ਇੰਨਾ ਪਿੱਤਲ ਇੰਨੇ ਗ੍ਰਾਮ ਸੋਨਾ ਉਹਨੇ ਪੂਰਾ ਪੂਰਾ ਦੱਸ ਦੇਣਾ ਹਰ ਚੀਜ਼ ਇਸੇ ਤਰ੍ਹਾਂ ਸਤ ਸੰਗਤ ਜੀ ਭਾਈ ਗੁਰਦਾਸ ਜੀ ਤੀਸਰਾ ਪ੍ਰਮਾਣ ਦਿੰਦੇ ਨੇ ਜੈਸੇ ਕਊਆ ਕੋਕਿਲਾ ਹੈ ਦੋਨੋ ਖਗ ਸਿਆਮ ਤਨ ਜਾਨੀ ਹੈ ਅਸ਼ੁਭ ਸ਼ੁਭ ਸ਼ਬਦ ਸੁਪਾਠੀ ਹੈ